ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਹੁਣ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਜਦੋਂ ਵੀ ਕਦੇ ਤੁਸੀਂ ਕੋਈ ਮਕਾਨ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, ਮੈਂ ਹਮੇਸ਼ਾ ਹੀ ਕਿੰਨੇ ਸਾਲਾਂ ਤੋਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇੱਕ ਗੱਲ ਦਾ ਖਿਆਲ ਰੱਖੋ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਸ ਨਾਲ ਸਾਈਨ ਅਪ ਨਾ ਕਰੋ, ਉਸ ਨੂੰ ਕੰਮ ਨਾ ਦਿਓ, ਉਹਦੇ ਵਿਚਾਰ ਸੁਣੋ, ਉਹਦੇ ਨਾਲ ਗੱਲਬਾਤ ਕਰੋ ਅਤੇ ਉਹਨੂੰ ਕਹੋ ਥੋੜ੍ਹਾ ਚਿਰ ਵੇਟ ਕਰ ਲੈ, 2-4 ਦਿਨ ਫਿਰ ਆਪਾਂ ਡਿਸਾਈਡ ਕਰ ਲਾਂਗੇ। ਅਤੇ ਇਨ ਬਿਟਵੀਨ ਤੁਸੀਂ 2-3-4-5 ਹੋਰ ਰੀਅਲ ਸਟੇਟ ਦੇ ਬੰਦਿਆਂ ਨੂੰ ਵੀ ਬੁਲਾ ਲਓ, ਕੋਈ ਤੁਹਾਡਾ ਪੈਸਾ ਨਹੀਂ ਲੱਗਣਾ, ਕੋਈ ਤੁਹਾਡਾ ਟਕਾ ਨਹੀਂ ਲੱਗਣਾ, ਤੁਹਾਡੇ ਉਹਨਾਂ ਨੇ ਖੁਦ ਘਰ ਚੱਲ ਕੇ ਆਉਣਾ। ਜੋ ਵੀ ਤੁਹਾਡੇ ਸ਼ੱਕ ਸ਼ਿਕਵੇ ਕੁਐਸਚਨ ਹੋਣ ਉਹਨਾਂ ਨੂੰ ਪੁੱਛ ਲਓ, ਨੋਟ ਕਰੀ ਚੱਲੋ। ਉਸ ਤੋਂ ਬਾਅਦ 3-4 ਬੰਦਿਆਂ ਨੂੰ ਬੁਲਾਉਣ ਤੋਂ ਬਾਅਦ ਤੁਸੀਂ ਜੱਜ ਕਰ ਲਓ ਕਿ ਕਿਹੜਾ ਬੰਦਾ ਵਧੀਆ। ਜੇ ਤਾਂ ਪਹਿਲਾਂ ਵਧੀਆ ਉਹਨੂੰ ਦੇ ਦਿਓ, ਫਿਰ ਤੁਹਾਨੂੰ ਪਛਤਾਉਣਾ ਨਹੀਂ ਪਊਗਾ। ਜੇ ਕੋਈ ਹੋਰ ਵਧੀਆ ਨਿਕਲਦਾ ਫਿਰ ਤੁਹਾਨੂੰ ਇਹ ਹੋਊਗਾ ਵੀ ਮੈਂ ਤਾਂ ਐਵੇਂ ਉਹਨੂੰ ਦੇ ਕੇ ਪਛਤਾਉਣਾ ਸੀਗਾ, ਇਹ ਤਾਂ ਮਿੱਠੀਆਂ ਗੱਲਾਂ ਕਰਦੇ ਠੱਗਦਾ ਸੀ, ਮੈਨੂੰ ਗੋਡੇ ਹੱਥ ਲਾ ਕੇ ਠੱਗਦਾ ਸੀ, ਵਧੀਆ ਗੱਲਾਂ ਐਵੇਂ ਕਰੀ ਜਾਂਦਾ ਸੀ, ਪ੍ਰੈਕਟੀਕਲ ਇਹਦੇ ਹੱਥ ਪੱਲੇ ਕੁਛ ਵੀ ਨਹੀਂ ਹੈ। ਸੋ ਫਿਰ ਤੁਸੀਂ ਜਿਹੜਾ ਵੀ ਬੰਦਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਵੀ ਰੀਅਲ ਸਟੇਟ ਦਾ ਬੰਦਾ ਚੰਗਾ ਲੱਗਦਾ ਉਹਨੂੰ ਤੁਸੀਂ ਕੰਮ ਦੇ ਦਿਓ। ਅਤੇ ਉਹਦੇ ਵਿੱਚ ਮੈਂ ਇੱਕੋ ਇੱਕ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਕੋਈ ਉਹਨਾਂ ਦੀ ਐਡ ਨਹੀਂ, ਨਾ ਉਹਨਾਂ ਨੇ ਮੈਨੂੰ ਕਦੇ ਕਿਹਾ, ਸਗੋਂ ਮੈਂ ਉਹਨਾਂ ਨਾਲ ਡੀਲ ਕੀਤਾ, ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਇਸ ਕਰਕੇ ਮੈਂ ਚਾਹੁੰਦਾ ਕਿ ਚੰਗੇ ਬੰਦਿਆਂ ਦੀ ਵੀ ਐਡਵਰਟਾਈਜਮੈਂਟ ਆਪਣੇ ਕੋਸਟ 'ਤੇ ਕੀਤੀ ਜਾਵੇ। ਵੈਸੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਐਡ ਨਹੀਂ ਹੁੰਦੀ, ਤੁਸੀਂ ਦੇਖਿਆ ਹੀ ਹੋਊਗਾ, ਮੈਂ ਕੰਟੀਨਿਊਸਲੀ ਜਦੋਂ ਸ਼ੁਰੂ ਹੋ ਜਾਂਦਾ ਲਗਾਤਾਰ ਬੋਲਦਾ। ਇਹ ਨਹੀਂ ਹੈ ਵੀ ਵਿੱਚ ਹੀ ਕੋਈ ਪੋਲੀਟੀਕਲ ਗੱਲ ਕੁਛ, ਕਿਸੇ ਇੱਕ ਟੋਪਿਕ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈ 6478-6245, 647-898-6245, ਉਹਨਾਂ ਨਾਲ ਫੋਨ ਕਰਕੇ ਤੁਸੀਂ ਉਹਨਾਂ ਨਾਲ ਰਾਬਤਾ ਕਰੋ, ਗੱਲਬਾਤ ਕਰੋ, ਕਲੀਅਰ ਪੁੱਛੋ ਕਿੰਨੀ ਤੁਹਾਨੂੰ ਜੇ ਮਕਾਨ ਤੁਸੀਂ ਵੇਚਣਾ ਕਿੰਨੀ ਕਮਿਸ਼ਨ ਲੈਣਗੇ, ਅਤੇ ਜੇ ਤੁਸੀਂ ਖਰੀਦਣਾ ਅਗਲਾ ਕਹਿੰਦਾ ਖਰੀਦਣਾ ਮੈਂ ਤੇਰੇ ਕੋਲ ਤਾਂ ਕੁਛ ਵੀ ਨਹੀਂ ਲੈਣਾ ਸੀ, ਲੈਣਾ ਨਹੀਂ ਹੈ ਪੈਸਾ, ਜਿਹੜਾ ਤੁਸੀਂ ਅੱਗਿਓਂ ਲਓਗੇ ਉਹਦੇ ਵਿੱਚੋਂ ਸਾਨੂੰ ਕਿੰਨੇ ਪੈਸੇ ਮੁੜੋਗੇ, ਉਹਨੂੰ ਕੈਸ਼ਬੈਕ ਕਹਿੰਦੇ ਨੇ, ਉਹ ਵੀ ਗੱਲਬਾਤ ਕਰ ਲਓ। ਜਦੋਂ ਬੰਦਾ ਕਹਿੰਦਾ ਕੋਈ ਨਹੀਂ ਦੇ ਦਿਆਂਗੇ, ਤੈਨੂੰ ਫਰਿੱਜ ਦੇ ਦਿਆਂਗੇ, ਸਟੋਵ ਦੇ ਦਿਆਂਗੇ, ਕਾਰਪੈਟ ਦੇ ਦਿਆਂਗੇ, ਤੇਰੀ ਛੱਤ ਲੀਕ ਕਰ ਦਈਏ, ਠੀਕ ਕਰਾ ਦਿਆਂਗੇ, 2D ਕਰਾ ਦਿਆਂਗੇ, ਪੇਂਟ ਕਰਾ ਦਿਆਂਗੇ, ਇਹ ਜਿਹੜੇ 1000-2000 ਰੁਪਏ ਦੀ ਗੱਲ ਹੈ ਇਹ ਨਹੀਂ ਹੈ, ਤੁਹਾਡੇ ਮੋਟੇ ਪੈਸੇ ਬਚਣੇ ਨੇ। ਸੋ ਉਹਨਾਂ ਨਾਲ ਗੱਲਬਾਤ ਕਰ ਲਓ, ਅਤੇ ਚਾਹੇ ਜਿਵੇਂ ਵੀ ਹੈ, ਜੇ ਤੁਸੀਂ ਸੈਟਿਸਫਾਈ ਹੁੰਦੇ ਹੋ ਉਹਨਾਂ ਨੂੰ ਕੰਮ ਦੇ ਦਿਓ, ਨਹੀਂ ਜਿੱਥੇ ਤੁਹਾਡਾ ਜੀ ਕਰੇ ਉਹਨੂੰ ਦੇ ਦਿਓ, ਮੇਰੇ ਤਾਂ ਸਿਰਫ ਇੰਨੀ ਗੱਲ ਹੈ। ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਉਹ ਪੇਸ਼ ਕੀਤਾ ਜਾਂਦਾ ਹਰ ਸੰਡੇ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ। ਨਾਲ ਮੇਰੀ ਬੇਨਤੀ ਇਹ ਹੈ ਕਿ ਜਦੋਂ ਤੁਸੀਂ ਪ੍ਰੋਗਰਾਮ ਦੇਖਦੇ ਹੋ ਤਾਂ ਘੱਟੋ ਘੱਟ ਮੇਰੇ ਵੱਲੋਂ ਹੀ ਤੁਹਾਨੂੰ ਬੇਨਤੀ ਹੈ ਵੀ ਇਹਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ, ਅੱਗੇ ਵੀ ਜਿਹੜੀ ਹੈਗੀ ਲੋਕਾਂ 'ਚ ਭੇਜ ਦਿਆ ਕਰੋ। ਕੋਈ ਮਾੜੀ ਗੱਲ ਤਾਂ ਨਹੀਂ ਹੈ ਕਿਸੇ ਦੇ ਵਿੱਚ, ਕਹਿੰਦੇ ਖੁਸ਼ੀਆਂ ਨੂੰ ਤਾਂ ਵੰਡੋ ਤਾਂ ਵਧੀਆ ਗੱਲ ਹੈ, ਸਿਰਫ ਆਪ ਲੈ ਕੇ ਅਤੇ ਉਦੋਂ ਬਾਅਦ ਦੱਸਣਾ ਨਹੀਂ। ਇਹ ਸਾਡੀ ਜਿਹੜੀ ਫਿਦਰਤ ਹੈ ਨਾ, ਸਾਡੀ ਜਿਹੜੀ ਸੋਚ ਹੈ, ਇਹ ਕੋਈ ਬਾਹਲੀ ਵਧੀਆ ਕਾਮਯਾਬ ਨਹੀਂ ਹੈਗੀ। ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਅੱਗੇ ਵੀ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਨੂੰ, ਯਾਰਾਂ ਦੋਸਤਾਂ ਨੂੰ ਦੱਸ ਦਿਓ ਕਿ ਦੇਖਿਆ ਕਰਨ ਅਤੇ ਲਾਈਵ ਦੇਖ ਲਿਆ ਕਰਨ। ਜੇ ਇਕੱਲਾ ਸਪਿਰਚੁਅਲ ਨਹੀਂ ਹੁੰਦਾ ਪ੍ਰੋਗਰਾਮ, ਕਈ ਵਾਰੀ ਮੈਡੀਕਲ ਦੇ ਟੋਪਿਕ ਵੀ ਡਿਸਕਸ ਕਰਦੇ ਜਾਂਦੇ ਨੇ, ਜੋ ਇਲੈਕਸ਼ਨ ਆਉਂਦੀਆਂ ਨੇ ਅਸੀਂ ਪੋਲੀਟੀਸ਼ੀਅਨਸ ਨੂੰ ਵੀ ਬੁਲਾਉਂਦੇ ਹਾਂ, ਜਾਂ ਕੋਈ ਹੋਰ ਸੋਸ਼ਲ ਐਕਟੀਵਿਟੀਜ਼ ਹੁੰਦੀਆਂ ਨੇ। ਮੈਂ ਕੋਸ਼ਿਸ਼ ਜ਼ਿਆਦਾ ਕਰਦਾ ਕਿ ਸਪਿਰਚੁਅਲ ਟੋਪਿਕ ਨੂੰ ਹੀ ਟੱਚ ਕੀਤਾ ਜਾਵੇ ਬੜੇ ਸਿੰਪਲ ਤਰੀਕੇ ਦੇ ਨਾਲ, ਕਿਉਂਕਿ ਜਦੋਂ ਅਸੀਂ ਮੰਦਰ ਗੁਰਦੁਆਰੇ ਵਿੱਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਉੱਥੇ ਪੰਡਿਤ ਭਾਈ ਜੀ ਜਿਹੜੀਆਂ ਗੱਲਾਂ ਨੇ ਉਹ ਨਾ ਉਹਨਾਂ ਨੂੰ ਖੁਦ ਪਤਾ ਹੁੰਦਾ, ਖੁਦ ਤਾਂ ਪਤਾ ਹੋਵੇ ਜੇ ਉਹ ਅੰਦਰ ਜਾਂਦੇ ਹੁਣ ਪ੍ਰੈਕਟੀਕਲ ਕੀਤਾ ਹੋਵੇ, ਪੜ੍ਹੀਆਂ ਪੜ੍ਹਾਈਆਂ ਗੱਲਾਂ ਦੇ ਉੱਤੇ ਉਸ ਨੂੰ ਦੱਸੀ ਜਾਂਦੇ ਨੇ, ਅਤੇ ਉਹ ਆਪਾਂ ਸ਼ੱਕ ਲੈ ਕੇ ਜਾਂਦੇ ਹਾਂ, ਨਾ ਸਾਨੂੰ ਉੱਥੇ ਕਲੀਅਰ ਹੁੰਦਾ ਅਤੇ ਨਾ ਸਾਨੂੰ ਬਾਅਦ 'ਚ ਕਲੀਅਰ ਹੁੰਦਾ। ਇਸ ਕਰਕੇ ਦੁਨੀਆਂ ਦੇ ਵਿੱਚ ਸਾਰਾ ਰਾਮ ਰੌਲਾ ਉਸੇ ਦਿਨ ਹੀ ਪਿਆ ਹੋਇਆ। ਜਦੋਂ ਸਾਨੂੰ ਕੋਨਸੈਪਟ ਕਲੀਅਰ ਹੋ ਜਾਏਗਾ, ਫਿਰ ਸਾਡੀ ਕਲੈਰਿਟੀ ਜਦੋਂ ਅੰਦਰ ਹੋਏਗੀ, ਫਿਰ ਸਾਨੂੰ ਪਤਾ ਹੋਊਗਾ ਕਿ ਸਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ ਅਤੇ ਉਹਨੂੰ ਅਸੀਂ ਪ੍ਰਾਪਤ ਕਿਵੇਂ ਕਰਨਾ। ਸੋ ਕੋਸ਼ਿਸ਼ ਕਰੀ ਦੀ ਹੈ ਕਿ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਪਹਿਲਾਂ ਖੁਦ ਪੜ੍ਹੇ ਵੀ ਹਾਂ, ਕਿਤਾਬੀ ਗਿਆਨ ਵੀ ਕੀਤਾ, ਮਾਸਟਰ ਕੀਤੀ, ਐਮਲਿਡ ਕੀਤੀ, PhD ਕੀਤੀ, ਬੁੱਕ ਲਿਖੀਆਂ, ਫਿਰ ਥੋੜ੍ਹਾ ਮੋਟਾ ਜ਼ਿੰਦਗੀ ਦਾ ਆਪਣਾ ਤਜਰਬਾ ਵੀ ਕਰਕੇ ਦੇਖਿਆ। ਉਹ ਸਾਰੀਆਂ ਗੱਲਾਂ ਨੂੰ ਮਿਲਾ ਕੇ ਜੋ ਕੁਝ ਵੀ ਅੱਜ ਤੱਕ ਸਿੱਖਿਆ ਉਸ ਨੂੰ ਹਲਕੇ ਫੁਲਕੇ ਤਰੀਕੇ ਤੱਕ ਤੁਹਾਡੇ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਪਹਿਲਾਂ ਆਪਾਂ ਸੁਣੋ ਗਾਣਾ, ਅਤੇ ਟੋਪਿਕ ਹੈਗਾ ਆਪਣਾ ਅੱਜ ਦਾ ਇੰਪੋਰਟੈਂਸ ਆਫ ਹਿਊਮਨ ਬਾਡੀ ਜਾਂ ਇੰਪੋਰਟੈਂਸ ਆਫ ਹਿਊਮਨ ਲਾਈਫ, ਇਹ ਜਿਹੜੀ ਸਾਡੀ ਜ਼ਿੰਦਗੀ ਹੈ ਇਹਦੀ ਕੀ ਇੰਪੋਰਟੈਂਸ ਹੈ। ਸੋ ਇਹਦੇ ਬਾਰੇ ਆਪਾਂ ਸਿੰਪਲ ਤਰੀਕੇ ਨਾਲ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਯੂ ਕੈਨ ਹੀਅਰ ਦ ਫਸਟ ਸੌਂਗ।
एक दिन बिक जाएगा माटी के मोल, जग में रह जाएंगे प्यारे तेरे बोल। एक दिन बिक जाएगा माटी के मोल, जग में रह जाएंगे प्यारे तेरे बोल। तुझे के होठों को देकर अपने की कोई निशानी छोड़ फिर दुनिया से गोल। एक दिन बिक जाएगा माटी के मोल, जग में रह जाएंगे प्यारे तेरे बोल। ला 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 ला। होनी पथ में कांटे लाख बिछाए, होनी तो फिर भी बिछड़ा यार मिलाए। अनहोनी पथ में कांटे लाख बिछाए, होनी तो फिर भी बिछड़ा यार मिलाए। ये बिरहा ये दूरी दो पल की मजबूरी, फिर कोई दिलवाला काहे को घबराए। करम पम धारा जो बहती है मिलके।
माइंड एंड बॉडी प्रोग्राम देख रहे लखा ही श्रोतिया नू, लखा ही मेरे प्यारे दर्शकों नू, डॉक्टर नरिंदर रवि दा नमस्कार, सत श्री अकाल, गुड मॉर्निंग। अज दा जिहड़ा सी प्रोग्राम लैके तुहाडी मैं सेवा दे विच हाजिर होए आ, ਉਹ ਹੈਗਾ ਦ ਇੰਪੋਰਟੈਂਸ ਆਫ ਹਿਊਮਨ ਲਾਈਫ, ਜਾਂ ਐਂ ਕਹਿ ਲਓ ਦ ਇੰਪੋਰਟੈਂਸ ਆਫ ਹਿਊਮਨ ਬੋਡੀ। ਆਹ ਜਿਹੜਾ ਸਾਡਾ ਸਰੀਰ ਹੈ ਨਾ, ਇਸ ਸਰੀਰ ਦੀ ਇੰਪੋਰਟੈਂਸ ਕੀ ਹੈ, ਇਸ ਗੱਲ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ। ਜੇ ਤੁਸੀਂ ਵੀ ਕੋਈ ਸਟੂਡੀਓ 'ਚ ਗੱਲਬਾਤ ਕਰਨੀ ਹੈ ਤਾਂ ਆਫਕੋਰਸ ਤੁਸੀਂ ਸਟੂਡੀਓ ਦੇ ਨੰਬਰ 'ਤੇ ਕਾਲ ਕਰ ਲਓ 416-620-1778। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਹਿਊਮਨ ਬੋਡੀ ਦੀ, ਵੀ ਇਹ ਸਰੀਰ ਦਾ ਕੀ ਹੈ, ਫਿਜ਼ੀਕਲ ਇੰਪੋਰਟੈਂਸ ਕੀ ਹੈ ਅਤੇ ਸਪਿਰਚੁਅਲ ਇੰਪੋਰਟੈਂਸ ਕੀ ਹੈ, ਇਹਦੇ ਉੱਤੇ ਤੁਸੀਂ ਬੜੀ ਖੁਸ਼ੀ ਦੇ ਨਾਲ ਸਟੂਡੀਓ 'ਚ ਕਾਲ ਕਰ ਸਕਦੇ ਹੋ। ਚਲੋ ਆਪਾਂ ਟੌਪਿਕ 'ਤੇ ਚੱਲਦੇ ਹਾਂ। ਦੇਖੋ ਜਿਹੜਾ ਇਹ ਸਾਡਾ ਸਰੀਰ ਹੈ ਨਾ, ਮਨੁੱਖੀ ਸਰੀਰ, ਸੋਰੀ, ਦੇਖਣ ਨੂੰ ਇਹ 5-6-7 ਫੁੱਟ ਦਾ ਇੱਕ ਮਜ਼ਬੂਤ ਅਤੇ ਸੁੰਦਰ ਕਿਲਾ ਦਿਖਾਈ ਦਿੰਦਾ ਹੈ। ਇਹ ਜਿਹੜਾ ਸਾਡਾ ਸਰੀਰ ਹੈ, ਇਹ ਹੱਡ ਚੰਮ ਮਾਸ ਦਾ, ਹੱਡੀਆਂ ਦਾ ਬਣਿਆ ਹੋਇਆ, ਚੰਮ ਦਾ ਬਣਿਆ, ਮਾਸ ਦਾ ਬਣਿਆ ਹੋਇਆ। ਪਰ ਅਸਲੀਅਤ ਇਹ ਹੈ ਕਿ ਅਸੀਂ ਕੇਵਲ ਹੱਡ ਚੰਮ ਮਾਸ ਦੇ ਹੀ ਨਹੀਂ ਬਣੇ ਹੋਏ, ਸਗੋਂ ਸਾਡੇ ਅੰਦਰ ਉਸ ਕੁੱਲ ਪਰਮੇਸ਼ਰ ਨੇ, ਉਸ ਪਰਮਾਤਮਾ ਨੇ ਬੇਸ਼ੁਮਾਰ ਪ੍ਰੈਸ਼ੀਅਸ ਕੀਮਤੀ ਹੀਰੇ ਜਵਾਹਰਾਤ ਵੀ ਰੱਖੇ ਹੋਏ ਹਨ। ਇੱਥੇ ਤੱਕ ਨਾਟ ਓਨਲੀ ਦੇਸ, ਖੁਦ ਪਰਮਾਤਮਾ ਵੀ ਸਾਡੇ ਅੰਦਰ, ਸਾਡੇ ਸਰੀਰ ਦੇ ਅੰਦਰ ਬੈਠਾ ਹੋਇਆ ਹੈ। ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਦਿਸ ਬੋਡੀ ਇਜ਼ ਦ ਟੈਂਪਲ ਆਫ ਲਿਵਿੰਗ ਗੋਡ। ਦਿਸ ਬੋਡੀ, ਆਹ ਸਰੀਰ, ਉਹ ਸਰੀਰ ਨਹੀਂ, ਆਹ ਜਿਹੜਾ ਸਾਡਾ ਸਰੀਰ ਹੈ, ਇਜ਼ ਦ ਟੈਂਪਲ, ਟੈਂਪਲ ਕਹਿੰਦੇ ਨੇ ਮੰਦਰ, ਆਫ ਲਿਵਿੰਗ ਗੋਡ, ਕਿ ਇਹ ਜਿਹੜਾ ਸਾਡਾ ਸਰੀਰ ਹੈ, ਇਹ ਪਰਮਾਤਮਾ ਦੇ ਰਹਿਣ ਦਾ ਮੰਦਰ ਹੈ। ਹਰੀ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਦੇਖ ਲਓ, ਦੇਖਣ ਨੂੰ ਭਾਵੇਂ ਬਾਹਰੋਂ ਕੁਛ ਵੀ ਲੱਗਦਾ, ਪਰ ਅੰਦਰ ਕੀ ਹੈ, ਜਿਵੇਂ ਤਿਲ ਹੁੰਦੇ ਨੇ ਨਾ ਆਪਣੇ, ਸੈਸਮੀ ਸੀਡ, ਸੈਸਮੀ ਸੀਡ ਬਾਹਰੋਂ ਠੋਸ ਹੁੰਦੇ ਨੇ, ਚਿੱਟੇ ਰੰਗ ਦੇ ਨੇ, ਕਈ ਵਾਰੀ ਕਾਲੇ ਵੀ ਹੁੰਦੇ ਨੇ, ਸੋਰੀ, ਪਰ ਜਦੋਂ ਅਸੀਂ ਉਹਨਾਂ ਨੂੰ ਪੀੜਦੇ ਹਾਂ ਤਾਂ ਉਹਦੇ ਵਿੱਚੋਂ ਕੀ ਨਿਕਲਦਾ, ਤੇਲ ਨਿਕਲਦਾ। ਜਿਉਂ ਤਿਲ ਮੇਂ ਤੇਲ ਹੈ, ਚੱਕ ਬਕ ਮੇਂ ਆਗ। ਜਦੋਂ ਪੱਥਰ ਨੂੰ ਰਗੜਦੇ ਹਾਂ, ਪੱਥਰ ਦੇਖਣ ਨੂੰ ਪੱਥਰ ਹੁੰਦਾ, ਪਰ ਜੋ ਰਗੜਦੇ ਹਾਂ ਵਿੱਚੋਂ ਅੱਗ ਨਿਕਲਦੀ ਹੈ। ਇਸੇ ਤਰੀਂ ਕਿਹਾ ਜਾਂਦਾ, ਜਿਉਂ ਤਿਲ ਮੇਂ ਤੇਲ ਹੈ, ਚੱਕਮੱਕ ਮੇਂ ਆਗ, ਤੇਰਾ ਪ੍ਰੀਤਮ ਤੁਝ ਮੇਂ ਜਾਗ ਸਕੇ ਤੋ ਜਾਗ। ਐਜ਼ ਓਇਲ ਇਜ਼ ਇਨ ਸੈਸਮੀ ਸੀਡ, fire is in flint stone, so is your God, so is your beloved within you. Wake up if you can. ਕਿ ਪਰਮਾਤਮਾ ਸਾਡੇ ਅੰਦਰ ਹੈ, ਜਿਸ ਤਰ੍ਹਾਂ ਦੁੱਧ ਦੇ ਵਿੱਚ ਮੱਖਣ ਹੁੰਦਾ ਸਾਨੂੰ ਦਿਖਾਈ ਨਹੀਂ ਦਿੰਦਾ, ਤਿਲਾਂ ਵਿੱਚ ਤੇਲ ਹੁੰਦਾ ਸਾਨੂੰ ਦਿਖਾਈ ਨਹੀਂ ਦਿੰਦਾ, ਪੱਥਰ ਵਿੱਚ ਅੱਗ ਹੈ ਸਾਨੂੰ ਦਿਖਾਈ ਨਹੀਂ ਦਿੰਦਾ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਪਰਮਾਤਮਾ ਰਹਿੰਦਾ, ਪਰਮਾਤਮਾ ਦੀ ਉਹ ਤਾਕਤ ਹੈ। ਪਰਮਾਤਮਾ ਕਿਹਨੂੰ ਕਹਿੰਦੇ ਨੇ, ਕਿਸੇ ਦਿਨ ਫੇਰ ਗੱਲ ਕਰ ਲਾਂਗੇ। ਸਾਡੇ ਦਿਮਾਗ ਦੇ ਵਿੱਚ ਇਹ ਭੁਲੇਖਿਆ ਕਿ ਪਰਮਾਤਮਾ ਕੋਈ ਬਹੁਤ ਵੱਡਾ ਸਾਰਾ ਮਨੁੱਖ ਹੋਊਗਾ, ਹਾਥੀ ਦੇ ਚੜਿਆ ਹੋਊਗਾ, ਘੋੜੇ ਦੇ ਚੜਿਆ ਹੋਊਗਾ, ਉਹਦੇ ਕੋਲ ਤੀਰ ਕਮਾਨ ਹੋਣਗੇ, ਉਹਦੇ ਕੋਲ ਸੁਦਰਸ਼ਨ ਚੱਕਰ ਹੋਊਗਾ, ਉਹਦੇ ਕੋਲ ਬਾਜ ਹੋਊਗਾ। ਨਹੀਂ, ਪਰਮਾਤਮਾ ਇੱਕ ਤਾਕਤ ਨੂੰ ਕਹਿੰਦੇ ਨੇ, ਜੋ ਵੱਖ ਵੱਖ ਸਮੇਂ ਤੇ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਦਰਸ਼ਨ ਕੀਤੇ ਅੰਦਰ ਵੜ ਕੇ, ਉਹਨਾਂ ਨੇ ਖੁਸ਼ ਹੋ ਕੇ ਉਸ ਤਾਕਤ ਦਾ ਨਾਂ ਰੱਖਦਾ। ਕਿਸੇ ਨੇ ਅੱਲਾਹ ਕਿਹਾ, ਕਿਸੇ ਨੇ ਵਾਹਿਗੁਰੂ ਕਿਹਾ, ਕਿਸੇ ਨੇ ਰਾਮ ਕਿਹਾ, ਕਿਸੇ ਨੇ ਕ੍ਰਿਸ਼ਨ ਕਿਹਾ, ਕਿਸੇ ਨੇ ਹਰੀਓਮ ਕਿਹਾ, ਜੋ ਵੀ ਕਿਹਾ, ਇਹ ਵੱਖ ਵੱਖ ਨਾਂ ਨੇ ਉਸ ਅੰਦਰਲੀ ਤਾਕਤ ਨੂੰ ਬਿਆਨ ਕਰਨ ਦੇ। ਸੋ ਮੈਂ ਗੱਲ ਕਰਦਾ ਵੀ ਉਹੜੀ ਤਾਕਤ ਹੈ ਨਾ, ਉਹ ਸਾਡੇ ਅੰਦਰ ਹੈ। ਉਹ ਅੰਦਰ ਕਿਵੇਂ ਹੈ, ਜਿਵੇਂ ਕਹਿੰਦੇ ਆਤਮ ਅੰਸ਼ ਰਾਮ ਕੀ, ਕਿ ਜਿਹੜੀ ਸਾਡੀ ਆਤਮਾ ਹੈ ਨਾ, ਉਹ ਕੁੱਲ ਮਾਲਕ ਦੀ ਇੱਕ ਛੋਟੀ ਜਿਹੀ ਅੰਸ਼ ਹੈ, ਪਾਰਟੀਕਲ ਹੈ, ਉਹ ਸਾਡੇ ਅੰਦਰ ਬੈਠੀ ਹੈ। ਤੇ ਜਿੰਨਾ ਚਿਰ ਤੱਕ ਉਹ ਬੈਠੀ ਹੈ, ਅਸੀਂ ਟੱਪੂ ਟੱਪੂ ਦੁਨੀਆਂ ਦੇ ਮਗਰ ਭੱਜੇ ਫਿਰਦੇ ਹਾਂ। ਤੇ ਜਿਸ ਦਿਨ ਉਹ ਆਤਮਾ ਨਿਕਲ ਗਈ, ਇਸ ਸਰੀਰ ਦੀ ਜਿਹੜੀ ਵੈਲਿਊ ਹੈ ਉਹ ਟ੍ਰਿਪਲ ਜ਼ੀਰੋ ਹੈ, ਵੱਡੀ ਜ਼ੀਰੋ ਹੈ। ਕੋਈ ਨਹੀਂ ਘਰ ਦਾ ਸੰਭਾਲਦਾ, ਨਾ ਤੁਹਾਡੀ ਜਨਾਨੀ ਸੰਭਾਲੇ, ਨਾ ਤੁਹਾਡੀ ਮਾਂ ਸੰਭਾਲੇ, ਨਾ ਤੁਹਾਡਾ ਭੈਣ ਭਰਾ ਸੰਭਾਲੇ, ਨਾ ਯਾਰ ਦੋਸਤ ਸੰਭਾਲਣ। ਉਹਦੀ ਹੋ ਜਾਂਦਾ ਵੀ ਦੱਸੋ ਕੀ ਪ੍ਰੋਗਰਾਮ ਹੈ ਜੀ ਇਹਦਾ, ਇਹਨੂੰ ਕਦੋਂ ਫਿਊਨਲ ਦੇਣਾ, ਕਦੋਂ ਫੁੱਲ ਦੇ ਕੇ ਇਹਨੂੰ ਅੱਗ ਦੇ ਸਪੁਰਦ ਕਰਨਾ ਜਾਂ ਮਿੱਟੀ ਦੇ ਸਪੁਰਦ ਕਰਨਾ। ਇਹ ਸਾਡਾ ਸਰੀਰ ਹੈ, ਪਰ ਜਿਹੜਾ ਸਾਡੇ ਸਰੀਰ ਦੇ ਵਿੱਚ ਆਤਮਾ ਹੈ, ਪਰਮਾਤਮਾ ਦੀ ਅੰਸ਼ ਹੈ, ਉਹਦਾ ਸਾਨੂੰ ਜਾਗ ਕੇ ਜਿੰਨਾ ਚਿਰ ਸਾਹ ਨਹੀਂ ਨਾ, ਉਨਾ ਚਿਰ ਉਸ ਨੂੰ ਪ੍ਰਗਟ ਕਰ ਲੈਣਾ ਚਾਹੀਦਾ, ਫਿਰ ਸਾਨੂੰ ਪਤਾ ਲੱਗੂਗਾ। ਕੁਰਾਨ ਸ਼ਰੀਫ ਇਸਲਾਮ ਦੇ ਵਿੱਚ ਮੁਸਲਿਮ ਵੀਰਾਂ ਦਾ ਹੋਲੀ ਗ੍ਰੰਥ ਹੈ, ਉਹਦੇ ਵਿੱਚ ਲਿਖਿਆ ਕਿ ਖੁਦਾ ਸ਼ਾਹਰਗ ਤੋਂ ਵੀ ਨੇੜੇ ਹੈ। ਸ਼ਾਹਰਗ ਇੱਥੇ ਕਹਿੰਦੇ ਥਰਡ ਆਈ ਨੂੰ, ਉਹ ਤੋਂ ਵੀ ਨੇੜੇ ਆ ਖੁਦਾ ਸਾਡੇ ਅੰਦਰ ਵੈਸਾ। ਗੁਰੂ ਗ੍ਰੰਥ ਸਾਹਿਬ ਦੇ ਜੇ ਪੇਜ ਆਪਾਂ ਮੇਰੇ ਖਿਆਲ 124 ਜਾਂ 125 ਦੇ ਉੱਤੇ ਲਿਖਿਆ ਹੋਇਆ ਕਿ ਇਸ ਗੁਫਾ ਮੇ ਅਖੁੱਟ ਭੰਡਾਰਾ, ਇਸ ਵਿੱਚ ਵਸੈ ਹਰ ਅਲੱਖ ਅਪਾਰਾ, ਕਿ ਜਿਹੜੀ ਸਾਡੀ ਇਹ ਸਰੀਰ ਹੈ ਨਾ, ਇੱਕ ਗੁਫਾ ਦੀ ਤਰ੍ਹਾਂ ਹੈ, ਜਿਹਦੇ ਵਿੱਚ ਉਹ ਕੁੱਲ ਮਾਲਕ ਪਰਮਾਤਮਾ ਵਾਹਿਗੁਰੂ ਅੰਦਰ ਰਹਿੰਦਾ। ਪਲਟੂ ਸਾਹਿਬ ਯੂਪੀ ਦੇ ਅੰਦਰ ਇੱਕ ਬੜੇ ਉੱਚ ਕੋਟੀ ਦੇ ਮਹਾਤਮਾ ਹੋਏ ਨੇ, ਉਹ ਕਹਿੰਦੇ ਨੇ ਵਾਈ ਆਰ ਯੂ ਕਰਾਇੰਗ ਓ ਲਾਰਡ, ਓ ਲਾਰਡ, ਦ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਕਿਉਂ ਕਿ ਪਰਮਾਤਮਾ ਲਈ ਸਾਰਾ ਦਿਨ ਅਸੀਂ ਕਿਉਂ ਪਰਮਾਤਮਾ 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 ਕਰਨ ਲਈ ਇੱਧਰ ਭੱਜਦੇ, ਕਦੇ ਉੱਧਰ ਜਾਂਦੇ, ਕਦੇ ਹਰਿਦੁਆਰ ਜਾਂਦੇ, ਕਦੇ ਮਥੁਰਾ ਜਾਂਦੇ, ਕਦੇ ਵਿੰਦਰਾਵਨ ਜਾਂਦੇ, ਕਦੇ ਪਹਾੜ ਜਾਂਦੇ, ਕਦੇ ਦਰਬਾਰ ਸਾਹਿਬ ਜਾਂਦੇ, ਕਦੇ ਬਿਆਸ ਜਾਂਦੇ ਹਾਂ। ਕਹਿੰਦੇ ਪਰਮਾਤਮਾ ਤਾਂ ਤੁਹਾਡੇ ਅੰਦਰ ਬੈਠਾ ਹੈ, ਸਾਹਿਬ ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ, ਕਿ ਪਰਮਾਤਮਾ ਤਾਂ ਸਾਡੇ ਅੰਦਰ ਹੈ। ਬਾਈਬਲ ਅੰਦਰ ਜੀਸਸ ਕ੍ਰਾਈਸਟ ਨੇ ਕਿਹਾ ਨੋਕ ਨੋਕ ਇਟ ਸ਼ੈਲ ਓਪਨ ਅਨ ਟੂ ਯੂ, ਕਿ ਰੋਜ਼ ਭਜਨ ਸਿਮਰਨ ਕਰੋ, ਭਜਨ ਸਿਮਰਨ ਕਰੋ, ਇੱਕ ਦਿਨ ਉਹਦਾ ਦਰਵਾਜ਼ਾ ਜਿਹੜਾ ਇੱਥੇ ਹੈ ਨਾ, ਗੇਟ ਹੈ, ਇਹਨੂੰ ਖੜਕਾਉਂਦੇ ਰਹੋ, ਪਰਮਾਤਮਾ ਦੇ ਗੇਟ 'ਤੇ ਖੋਲੋ। ਜਿਵੇਂ ਆਪਾਂ ਕੋਈ ਬੈਗਲ ਸਾਡੇ ਘਰ ਆਉਂਦਾ ਅਤੇ ਉਹ ਦਰਵਾਜ਼ਾ ਖੜਕਾਉਂਦਾ, ਬੀਬੀ ਜੀ ਭਾਅ ਜੀ ਮੈਨੂੰ ਰੋਟੀ ਦੇ ਦਿਓ ਮੈਂ ਭੁੱਖਾਂ, ਉਹ ਖੜਕਾਉਂਦਾ ਰਹਿੰਦਾ ਖੜਕਾਉਂਦਾ ਰਹਿੰਦਾ। ਹੋ ਸਕਦਾ ਸੀ ਕਿਸੇ ਨਾ ਕਿਸੇ ਦਿਨ ਕਹੀਏ ਵੀ ਦੇਖੀ ਦਾ ਸੀ ਕੌਣ ਹੈ, ਜਦੋਂ ਦੇਖੀਏ ਤਾਂ ਹੋ ਸਕਦਾ ਸਾਨੂੰ ਤਰਸ ਕਰਕੇ ਅਸੀਂ ਰੋਟੀ ਦੇ ਦਈਏ। ਇਸੇ ਤਰ੍ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਭਜਨ ਸਿਮਰਨ ਰੋਜ਼ ਕਰਦੇ ਹਾਂ, ਤਾਂ ਪਰਮਾਤਮਾ ਕਹਿੰਦੇ, ਜੀਸਸ ਕਹਿੰਦੇ, ਪਰਮਾਤਮਾ ਵੀ ਇੱਕ ਦਿਨ ਸਾਡਾ ਅੰਦਰਲਾ ਦਰਵਾਜ਼ਾ ਖੋਲ੍ਹਦਾ ਵੀ ਆ ਜਾ ਮੇਰੇ ਬੱਚੇ, ਤੂੰ ਮੇਰੇ ਕੋਲ ਆ, ਤੂੰ ਮੇਰੀ, ਤੈਨੂੰ ਮੇਰੀ ਲੋੜ ਹੈ। ਪਰ ਜੇਕਰ ਅਸੀਂ ਬਾਹਰਲੀਆਂ ਅੱਖਾਂ ਨਾਲ ਦੇਖੀਏ, ਆਮ ਬੰਦਾ ਕੀ ਕਹਿੰਦਾ ਵੀ ਜਿਹੜਾ ਸਾਡਾ ਸਰੀਰ ਹੈ ਨਾ, ਐਂ ਕਹਿ ਲਓ ਵੀ ਇੱਕ ਕਾਰ ਦੀ ਤਰ੍ਹਾਂ, ਇੱਕ ਟਰੱਕ ਦੀ ਤਰ੍ਹਾਂ, ਇੱਕ ਜੀਪ ਦੀ ਤਰ੍ਹਾਂ ਹੈ। ਕਿਵੇਂ? ਜਿਸ ਤਰ੍ਹਾਂ ਜਿਹੜੀ ਜੀਪ ਜਾਂ ਕਾਰ ਜਾਂ ਟਰੱਕ ਹੁੰਦਾ, ਉਹ ਲੋਹੇ ਦਾ ਜਾਂ ਸਟੀਲ ਦਾ ਜਾਂ ਪਲਾਸਟਿਕ ਦੀ ਉਹਦੀ ਬੋਡੀ ਬਣੀ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਸਾਡੇ ਸਰੀਰ ਦੀ ਬੋਡੀ ਉਹ ਹੱਡਚਮ ਦੀ ਬਣੀ ਵੀ ਹੈ। ਠੀਕ ਹੈ ਜੀ? ਜਿਵੇਂ ਕਾਰ ਦੀਆਂ ਦੋ ਲਾਈਟਾਂ ਹੁੰਦੀਆਂ, ਹੈੱਡਲਾਈਟਸ ਹੁੰਦੀਆਂ ਨੇ, ਇਸ ਤਰ੍ਹਾਂ ਸਾਡੀਆਂ ਦੋ ਅੱਖਾਂ ਨੇ। ਜਿਸ ਤਰ੍ਹਾਂ ਸਾਡੇ ਦੋ ਹੱਥ ਤੇ ਪੈਰ ਨੇ ਜਿਹਦੇ ਨਾਲ ਅਸੀਂ ਤੁਰੇ ਫਿਰਦੇ ਹਾਂ, ਇਸੇ ਤਰ੍ਹਾਂ ਕਾਰ ਦੇ ਵਿੱਚ, ਟਰੱਕ ਦੇ ਵਿੱਚ ਚਾਰ ਵੀਲ ਪਹੀਏ ਹੁੰਦੇ ਨੇ ਜਿਹੜੇ ਕਿ ਉਹ ਵੀ ਬੜੀ ਰੇਸ ਫੜਦੇ ਨੇ। ਸਾਡੇ ਸਰੀਰ ਦੇ ਵਿੱਚ ਅਣਗਿਣਤ ਨਾੜੀਆਂ ਨੇ, ਅਤੇ ਇਸੇ ਤਰ੍ਹਾਂ ਕਾਰ ਨੂੰ ਦੇਖ ਲਓ, ਖੋਲ੍ਹ ਕੇ ਹੁੱਡ ਚੱਕ ਕੇ ਦੇਖ ਲਓ ਕਿੰਨੀਆਂ ਉਹਦੇ ਵਿੱਚ ਵਾਇਰਸ ਹੁੰਦੀਆਂ ਨੇ। ਸਾਡੀ ਖੁਰਾਕ ਕੀ ਹੈ? ਭੋਜਨ ਹੈ, ਪਾਣੀ ਹੈ, ਫਲ ਫਰੂਟ ਨੇ। ਇਸੇ ਤਰ੍ਹਾਂ ਕਾਰ ਦੀ ਖੁਰਾਕ ਕੀ ਹੈ? ਪੈਟਰੋਲ ਹੈ, ਗੈਸ ਹੈ, ਹੈਂਜੀ। ਇਸੇ ਤਰ੍ਹਾਂ ਤੁਸੀਂ ਦੇਖ ਲਓ ਵੀ ਕਾਰ ਦੇ ਵਿੱਚ ਇੱਕ ਬ੍ਰੇਨ ਹੁੰਦਾ, ਬ੍ਰੇਨ ਕਿਹੜਾ ਹੁੰਦਾ? ਇੰਜਨ। ਜੇ ਇੰਜਨ ਫੇਲ ਹੋ ਜਾਵੇ, ਕਾਰ ਡੈਡ ਹੋ ਜਾਂਦੀ, ਆਪਾਂ ਨੂੰ ਇੰਜਨ ਕਹਿੰਦੇ ਚੱਲਦਾ ਰੱਖੋ। ਇਸੇ ਤਰ੍ਹਾਂ ਹੀ ਸਾਡੇ ਦੇ ਵਿੱਚ ਬ੍ਰੇਨ ਜਿਹੜਾ ਹੈਗਾ ਉਹ ਜਿਹੜਾ ਅਖਰੋਟ ਨਹੀਂ ਹੁੰਦਾ ਵਾਲਨਟ ਉਹਨੂੰ ਦੇਖੋ ਉਹਦੀ ਸ਼ਕਲ ਦੇਖੋ ਤੇ ਉਸੇ ਤਰ੍ਹਾਂ ਦੀ ਸ਼ਕਲ ਦਾ ਸਾਡੇ ਇੱਥੇ ਹੈਡ ਦੇ ਵਿੱਚ ਫਿੱਟ ਕੀਤਾ ਹੋਇਆ ਜਿਹਦੇ ਵਿੱਚ ਅਸੀਂ ਹਰ ਵਕਤ ਸੋਚਦੇ ਹਾਂ ਮਹਿਸੂਸ ਕਰਦੇ ਹਾਂ ਤੇ ਨਾਲ ਅਸੀਂ ਇੱਛਾ ਕਰਦੇ ਹਾਂ। ਜਿਹੜੀ ਬੈਟਰੀ ਹੁੰਦੀ ਹੈ ਕਾਰ ਦੀ ਉਹ ਕਰੰਟ ਪੈਦਾ ਕਰਦੀ ਹੈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਦਾ ਹਾਰਟ ਹੈ ਜਿਹੜਾ ਦਿਲ ਹੈ ਉਹ ਧੱਕ 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 ਕਰਦਾ, ਜਿੰਨਾ ਚਿਰ ਧੱਕ 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 ਕਰਦਾ ਅਸੀਂ ਉੱਡੇ ਫਿਰਦੇ ਹਾਂ, ਜਦੋਂ ਧੱਕ ਧੱਕ ਕਰਨਾ ਬੰਦ ਕਰਤਾ ਤੇ ਸਾਨੂੰ ਹਸਪਤਾਲ 'ਚ ਜਾ ਕੇ ਸ਼ਮਸ਼ਾਨ ਘਾਟ ਦੇ ਵਿੱਚ ਜਾਂ ਮਿੱਟੀ ਦੇ ਸਪੁਰਦ ਕਰ ਦੇਣਗੇ ਜਾਂ ਅੱਗ ਦੇ ਸਪੁਰਦ ਕਰ ਦੇਣਗੇ। ਜੇ ਫਿਜ਼ੀਕ ਤੌਰ 'ਤੇ ਜਾਂ ਸਾਇੰਟੀਫਿਕ ਤਰੀਕੇ ਨਾਲ ਸੋਚੀਏ ਤਾਂ ਜਿਹੜਾ ਸਾਡਾ ਬ੍ਰੇਨ ਹੈ ਨਾ ਜਿਹੜਾ ਇੱਥੇ ਹੈ ਉਹ ਲਗਭਗ 3 ਪਾਉਂਡ ਭਾਰਾ ਹੁੰਦਾ, ਅਖਰੋਟ ਦੀ ਸ਼ਕਲ ਵਰਗਾ ਹੁੰਦਾ ਤੇ ਉਸ 3 ਪਾਉਂਡ ਦੇ ਵਿੱਚ 75 ਲਗਭਗ ਮੈਂ ਕਹਿ ਰਿਹਾ ਲਗਭਗ 75% ਜਿਹੜਾ ਵਾਟਰ ਹੁੰਦਾ ਉਹਦੇ ਵਿੱਚ। ਬ੍ਰੇਨ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਵੀ ਅਸੀਂ ਹਰ ਵਕਤ ਸੋਚਦੇ ਹਾਂ ਫੀਲ ਕਰਦੇ ਹਾਂ ਤੇ ਕੋਈ ਨਾ ਕੋਈ ਇੱਛਾ ਹੁੰਦੀ ਹੈ, ਜਿਹੜਾ ਸਾਡਾ ਹਾਰਟ ਹੈ ਉਹ ਤੁਸੀਂ ਦੇਖ ਲਓ 24 ਘੰਟੇ ਦੇ ਵਿੱਚ 1,00,000 ਤੋਂ ਵੀ ਵੱਧ ਧੜਕਦਾ ਰਹਿੰਦਾ ਤੇ 24,000 ਹੀ ਸਾਨੂੰ ਸਾਹ ਆਉਂਦੇ ਨੇ। ਜਦੋਂ ਸਾਹ ਨਿਕਲ ਜਾਂਦਾ ਜਦੋਂ ਮੁੱਕ ਗਿਆ ਤੇਰਾ ਸਾਹ ਸੱਜਣਾ ਫਿਰ ਆ ਤੇ ਭਾਵੇਂ ਨਾ ਸੱਜਣਾ ਉਹ ਫਿਰ ਡੈੱਡ ਬੋਡੀ ਬਣ ਜਾਂਦੀ ਹੈ। ਇਸੇ ਕਰਕੇ ਕਿਹਾ ਜਾਂਦਾ ਨਾ ਹਮ ਆਦਮੀ ਹੈ ਇੱਕ ਦਮੀ ਮੁਹਰਤ ਮਰਤ ਨਾ ਜਾਣੀ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਇੱਕ ਸਾਹ ਆਉਣਾ ਆ ਗਿਆ ਤਾਂ ਠੀਕ ਹੈ ਚੱਲੀ ਜਾਂਦੀ ਹੈ ਗੱਡੀ, ਜੇ ਸਾਹ ਰੁਕ ਗਿਆ ਤੇ ਬੈਸ ਫਿਰ ਵੀ ਆਰ ਡੈੱਡ, ਸੋ ਵੀ ਡੋਂਟ ਨੋ ਅਵਰ ਡੈਥ ਟਾਈਮ, ਸੋ ਵੀ ਆਰ ਓਨਲੀ ਇਸ ਪਰਸਨ ਆਫ ਹਿਊਮਨ ਬ੍ਰੈਥ, ਜਿਹੜੀ ਆ ਸਾਡਾ ਸਰੀਰ ਹੈ ਨਾ ਇਹ ਸਾਹ ਦੇ ਉੱਤੇ ਚੱਲਦਾ, ਸਾਹ ਆ ਰਹੇ ਨੇ ਅਸੀਂ ਜੂਣੇ ਹਾਂ, ਸਾਹ ਨਿਕਲ ਗਿਆ ਡੈੱਡ ਆ। ਇਸ ਕਰਕੇ ਸਾਨੂੰ ਜਿਹੜੀ ਆਪਣੀ ਬੋਡੀ ਹੈ ਨਾ ਹਿਊਮਨ ਲਾਈਫ ਹਿਊਮਨ ਬੋਡੀ ਹੈ ਇਹਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ। ਰਿਸ਼ੀ ਮੁਨੀ ਪੀਰ ਪੈਗੰਬਰ ਗੁਰੂ ਸਾਹਿਬਾਨਾਂ ਨੇ ਸਾਡੇ ਸਰੀਰ ਨੂੰ ਨਰ ਨਰੈਣੀ ਦੇਖਿਆ, ਟੌਪ ਆਫ ਦਾ ਕ੍ਰੀਏਸ਼ਨ ਕਿਹਾ, ਜਿੰਨੀਆਂ ਵੀ ਜੂਨੀਆਂ ਨੇ 84 ਲੱਖ ਉਹਨਾਂ ਸਾਰੀਆਂ ਜੂਨੀਆਂ ਤੋਂ ਸਰਵ ਸ੍ਰੇਸ਼ਟ ਜੂਨੀ ਮੰਨਿਆ ਜਾਂਦਾ। ਜੇ ਅਸੀਂ ਇਹ ਗੱਲ ਨੂੰ ਸਮਝ ਲਈਏ ਵੀ ਵੀ ਆਰ ਦਾ ਟੌਪ ਆਫ ਦਾ ਕ੍ਰੀਏਸ਼ਨ ਤੇ ਅਸੀਂ ਇਸ ਗੱਲ ਨੂੰ ਸਮਝ ਕੇ ਆਪਣੇ ਇਸ ਦੁਨੀਆਂ ਵਿੱਚ ਆਉਣ ਦੇ ਪਰਪਜ਼ ਨੂੰ ਪੂਰਾ ਕਰ ਲਈਏ ਕਾਮਯਾਬ ਹੋ ਜਾਈਏ ਤਾਂ ਅਸੀਂ ਇਨਸਾਨ ਤੋਂ ਭਗਵਾਨ ਬਣ ਜਾਂਗੇ। ਪਰ ਜੇ ਅਸੀਂ ਨਹੀਂ ਸਮਝਿਆ ਦੁਨੀਆਂ ਦੀਆਂ ਐਸ਼ੋ ਇਸ਼ਰਤ ਦੇ ਮਗਰ ਪੈਸੇ ਟਕੇ ਦੇ ਮਗਰ ਦੁਨੀਆਂ ਦੀਆਂ ਲੱਜਤਾਂ ਦੇ ਮਗਰ ਭੱਜੇ ਫਿਰਦੇ ਰਹੇ ਤਾਂ ਫਿਰ ਜਿਸ ਤਰ੍ਹਾਂ ਅਸੀਂ ਆਏ ਸੀਗੇ ਪਰਪਜ਼ ਕੋਈ ਪ੍ਰਾਪਤ ਕਰਨ ਲਈ ਜਦੋਂ ਜਾਵਾਂਗੇ ਖਾਲੀ ਹੱਥ ਤੇ ਫਿਰ 84 ਦੇ ਚੱਕਰ ਚ ਪੈ ਜਾਂਦੇ ਹਾਂ, ਪਤਾ ਨਹੀਂ ਕਿਹੜੀ ਗੰਦੀ ਨਾਲੀ ਦੇ ਸਾਨੂੰ ਕੀੜੇ ਬਣਨਾ ਪਊਗਾ, ਗਧੇ ਘੋੜੇ ਕੁੱਤੇ ਬਣਨਾ ਪਊਗਾ। ਜੇ ਅਸੀਂ ਇਨਸਾਨ ਬਣ ਜਾਈਏ ਜੇ ਅਸੀਂ ਅੰਦਰਲਾ ਪਰਦਾ ਖੋਲ ਲਈਏ ਤਾਂ ਭਗਵਾਨ ਬਣ ਜਾਂਗੇ, ਨਹੀਂ ਤਾਂ ਫਿਰ ਆਹ ਕੁੱਤੇ ਕੀੜੇ ਮਕੌੜੇ ਦਾ ਬਣਨਾ ਹੀ ਬਣਨਾ। ਗੁਰੂ ਸਾਹਿਬ ਨੇ ਕਿਹਾ ਸੀ ਨਾ 1,84,000 ਜੂਨ ਸਵਾਈ ਮਾਨੁਸ ਕੋ ਪ੍ਰਭੂ ਦੀ ਵੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ, ਕਿ 84 ਲੱਖ ਜੀਆ ਜੂਨ ਤੋਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਮਾਂ ਦੇ ਪੇਟ ਚੋਂ ਅਸੀਂ ਪੈਦਾ ਹੋਏ ਹਾਂ ਤੇ ਇਹ ਪੌੜੀ ਦਾ ਅਖੀਰਲਾ ਟੰਬਾ। ਜੇ ਤਾਂ ਅਸੀਂ ਮਿਹਨਤ ਕਰਕੇ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲਿਆ ਖੋਜ ਕਰ ਲਿਆ ਫਿਰ ਤਾਂ ਬੱਲੇ ਬੱਲੇ, ਨਹੀਂ ਤਾਂ ਪੌੜੀ ਦੀ ਤਰ੍ਹਾਂ ਅਸੀਂ ਜਾ ਕੇ ਥੱਲੇ ਜ਼ਮੀਨ 'ਤੇ ਸਿੱਧਾ ਜਾ ਕੇ ਡਿੱਗਦੇ ਹਾਂ, ਫਿਰ ਉਸ ਤਰ੍ਹਾਂ ਜਿਵੇਂ ਮੈਂ ਕਿਹਾ ਪਤਾ ਨਹੀਂ ਕਿੱਥੇ ਜਾ ਕੇ ਸਾਨੂੰ ਜਨਮ ਲੈਣਾ ਪਵੇ, ਕਿਹੜੇ ਅਸੀਂ ਸਮੁੰਦਰ ਦੇ ਵਿੱਚ ਮੱਛੀਆਂ ਬਣੀਏ, ਕਿਹੜੀ ਗੰਦੀ ਨਾਲੀ ਦੇ ਅਸੀਂ ਕੀੜੇ ਬਣੀਏ, ਕਿਹੜੇ ਦਰੱਖਤਾਂ 'ਤੇ ਬੈਠ ਕੇ ਮੱਛਰ ਬਣੀਏ, ਕਿਹੜੇ ਤਰੀਕੇ ਨਾਲ ਅਸੀਂ ਕੁੱਤੇ ਗਧੇ ਘੋੜੇ ਬਣੀਏ, ਇਹ ਪਤਾ ਨਹੀਂ ਹੈ, ਪਰਮਾਤਮਾ ਨੂੰ ਪਤਾ। ਪਰ ਜੇ ਅਸੀਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਮਿਹਨਤ ਕਰਕੇ ਆਪਣਾ ਅੰਦਰਲਾ ਪਰਦਾ ਖੋਲ੍ਹ ਲੈਣਾ ਚਾਹੀਦਾ, ਇਹੀ ਸਾਡੀ ਜ਼ਿੰਦਗੀ ਦਾ ਜ਼ਿੰਦਗੀ ਦੀ ਇੰਪੋਰਟੈਂਸ ਹੈ, ਲਾਈਫ ਦੀ ਇੰਪੋਰਟੈਂਸ ਹੈ। ਕਬੀਰ ਸਾਹਿਬ ਨੇ ਕਿਹਾ ਸੀ ਇਹ ਤਨ ਹੈ ਕਾਗਜ਼ ਕੀ ਪੁੜੀ ਆ, ਕਾਗਜ਼ ਦੀ ਪੁੜੀ ਨਹੀਂ ਉਹਨਾਂ ਦੇ ਆਪਾਂ, ਜਦੋਂ ਅੱਗੇ ਪੁਰਾਣੇ ਜ਼ਮਾਨੇ 'ਚ ਕੋਈ ਦਵਾਈ ਲਿਆਉਣੀ ਸੀ ਕੋਈ ਖੰਡ ਛੋਟੇ ਛੋਟੇ ਪੈਣ ਦੀ ਲਿਆਉਂਦੇ ਕੋਈ ਚੀਜ਼ਾਂ ਲਿਆਉਂਦੇ ਸੀ, ਉਹ ਜਿਹੜਾ ਦੁਕਾਨਦਾਰ ਹੁੰਦਾ ਸੀ ਜਾਂ ਡਾਕਟਰ ਹੁੰਦਾ ਸੀ ਪੁੜੀ ਬਣਾ ਕੇ ਦੇ ਜਾਂਦਾ ਸੀ, ਉਹ ਪੂੜੀ ਜਿੰਨਾ ਚਿਰ ਸੇਫ ਹੈ ਪਰ ਜੇ ਜਰਾ ਕੁ ਪਾਣੀ ਦਾ ਉਹਦੇ 'ਤੇ ਛਿੱਟਾ ਡਿੱਗ ਪਏ ਜਾਂ ਪਾਣੀ 'ਚ ਹੋ ਜਾਵੇ ਉਹ ਪੂਰੇ ਦਾ ਪੂਰਾ ਕਾਗਜ਼ ਗਲ ਜਾਂਦਾ, ਜਿੰਨਾ ਮਰਜ਼ੀ ਕੋਸ਼ਿਸ਼ ਕਰੋ ਫਿਰ ਕਾਗਜ਼ ਜੁੜ ਨਹੀਂ ਸਕਦਾ, ਫਿਰ ਪੂੜੀ ਨਹੀਂ ਬਣ ਸਕਦੀ। ਇਸੇ ਤਰ੍ਹਾਂ ਕਬੀਰ ਸਾਹਿਬ ਨੇ ਕਿਹਾ ਇਹ ਤਨ ਹੈ ਕਾਗਜ਼ ਕੀ ਪੁੜੀਆ ਬੂੰਦ ਪੜਤ ਗਲ ਜਾਓਗੇ, ਕਹੋ ਕਬੀਰ ਸੁਣੋ ਰੇ ਸਾਧੋ ਇੱਕ ਨਾਮ ਬਿਨਾਂ ਪਛਤਾਓਗੇ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ ਨਾ ਜਦੋਂ ਇਹ ਚੋਂ ਇੱਕ ਛੋਟੀ ਜਿਹੀ ਆਤਮਾ ਨਿਕਲ ਗਈ ਤੇ ਫੇਰ ਇਹਦੀ ਕੋਈ ਵੈਲਿਊ ਨਹੀਂ ਹੈਗੀ। ਇਸ ਕਰਕੇ ਜਿੰਨਾ ਚਿਰ ਤੱਕ ਸਾਡੇ 'ਚ ਆਤਮਾ, ਸਾਨੂੰ ਪਰਮਾਤਮਾ ਦੇ ਨਾਲ ਮਿਲਾਪ ਕਰ ਲੈਣਾ ਚਾਹੀਦਾ। ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋ। ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ, ਕਦੇ ਗਲਾਸ ਬਣਾ ਦੀਆਂ, ਕਦੇ ਕੋਲੀਆਂ ਬਣਾ ਦੀਆਂ, ਕਦੇ ਘੜੇ ਬਣਾ ਦੇ, ਕਦੇ ਪਲੇਟਾਂ ਬਣਾ ਦੀਆਂ। ਮਿੱਟੀ ਕਹਿੰਦੀ ਤੂੰ ਸੋਚ ਉਸ ਦਿਨ ਨੂੰ ਜਦੋਂ ਤੂੰ ਮਰ ਜਾਏਗਾ, ਤੇਰੀ ਵੀ ਮਿੱਟੀ ਬਣ ਜੂਗੀ, ਫਿਰ ਤੇਰੀ ਮਿੱਟੀ ਦਾ ਪਤਾ ਨਹੀਂ ਲੱਗਣਾ ਕਿ ਘੁਮਿਆਰ ਸਾਹਿਬ ਕਿੱਥੇ ਨੇ, ਤੇਰੀ ਮਿੱਟੀ ਵੀ ਮੇਰੇ 'ਚ ਸ਼ਾਮਿਲ ਹੋ ਜੂਗੀ ਤੇ ਫਿਰ ਮੈਂ ਵੀ ਤੈਨੂੰ ਗੁੰਢ ਕੇ ਫਿਰ ਭਾਂਡੇ ਬਣਾ ਲੈਂਦੇ ਹਾਂ। ਇਹ ਸਾਡੀ ਹਕੀਕਤ ਹੈ। ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ ਕੌਡੀ ਬਦਲੇ ਜਾਏ। ਕਿ ਆ ਖਾ ਪੀ ਕੇ ਸੌ ਕੇ ਅਸੀਂ ਆਪਣੀ ਜ਼ਿੰਦਗੀ ਬਰਬਾਦ ਕਰੀ ਜਾ ਰਹੇ ਹਾਂ, ਸਮਝਣ ਦੀ ਲੋੜ ਹੈ। ਖਾਓ ਵੀ ਪੀਓ ਵੀ ਅਤੇ ਆਪਣੀ ਐਸ਼ ਵੀ ਕਰੋ, ਪਰ ਨਾਲ ਨਾਲ ਜਿਹੜੀ ਸਾਡੀ ਪ੍ਰਾਇਓਰਟੀ ਹੈ ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਜ਼ਰੂਰ ਹਰ ਰੋਜ਼ ਜਿਹੜਾ ਹੈਗਾ ਉਹ ਪਰਮਾਤਮਾ ਦੇ ਨਾਮ ਨੂੰ ਯਾਦ ਕਰੀਏ ਜਿਹਨੇ ਪੈਦਾ ਕੀਤਾ ਹੈ। ਦੇਖ ਫਰੀਦਾ ਮਿੱਟੀ ਫੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੀ ਮਿੱਟੀ ਰੋਈ, ਖੇਡ ਖੂਡ ਕੇ ਮਿੱਟੀ ਹੋਈ। ਆਹ ਜਿਹੜਾ ਸਾਡਾ ਸਰੀਰ ਹੈ ਮਿੱਟੀ ਹੈ, ਅਸੀਂ ਖੇਡਦੇ ਹਾਂ, ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਅਤੇ ਮਿੱਟੀ ਕੀ ਹੈ, ਮਿੱਟੀ 'ਚੋਂ ਹੀ ਅਸੀਂ ਪੈਦਾ ਹੋਏ ਹਾਂ ਅਤੇ ਮਿੱਟੀ 'ਚ ਹੀ ਮਿਲ ਜਾਣਾ ਸੀ। ਸੋ ਇਸ ਕਰਕੇ ਕਿਹਾ ਜਾਂਦਾ ਕਿ ਮਾਨਸ ਜਨਮ ਦੁਰਲੰਭ ਹੈ। ਦਿਸ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਵੈਰੀ ਇੰਪੋਰਟੈਂਟ, ਹੋਤ ਨਾ ਬਾਰੰਬਾਰ। ਯੂ ਕਾਂਟ ਟੇਕ ਇਟ ਗਰੰਟੀ ਦੈਟ ਯੂ ਵਿਲ ਗੈਟ ਇਟ ਦਾ ਵਰਥ ਅਗੇਨ। ਜਿਉਂ ਬਣ ਫਲ ਪੱਕ ਭੋਏ ਗਰੇ, ਬਹੁ ਨਾ ਲਾ ਕੇ ਡਾਰ। ਜਿਸ ਤਰ੍ਹਾਂ ਇੱਕ ਦਰਖਤ ਦੇ ਨਾਲੋਂ ਫਲ ਡਿੱਗ ਕੇ ਥੱਲੇ ਡਿੱਗ ਪਏ, ਫਿਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਉਹ ਟਾਹਣੀ ਦੇ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਆਤਮਾ, ਸਾਡੀ ਸਾਹ ਚੱਲਦੇ ਨੇ, ਉਹਨਾਂ 'ਚ ਹੀ ਹੈ। ਜਦੋਂ ਸਾਹ ਨਿਕਲ ਗਏ, ਫਿਰ ਜਿੰਨੀ ਮਰਜ਼ੀ ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾ ਲਈਓ, ਦੁਨੀਆਂ ਦੇ ਨੂੰ ਜਿੰਨੀਆਂ ਮਰਜ਼ੀ ਸਰਜਰੀਆਂ ਕਰਾ ਲਈਓ, ਸਾਨੂੰ ਤਾਂ ਭਾਈ ਅੱਗ ਦੇ ਸਪੁਰਦ ਹੋਣਾ ਹੀ ਪਊਗਾ। ਸਾਨੂੰ ਤਾਂ ਕੀੜਿਆਂ ਨੇ ਮਿੱਟੀ ਦੇ ਵਿੱਚ ਉਹ ਦੱਬਣਗੇ, ਖਾਣਾ ਹੀ ਖਾਣਾ। ਸੋ ਇਸ ਕਰਕੇ ਆਪਣੀ ਜ਼ਿੰਦਗੀ ਦੀ ਇੰਪੋਰਟੈਂਸ ਨੂੰ ਸਮਝੋ। ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇ ਸੀਗਾ ਤੂੰ ਆਇਓ ਕਿਹੜੇ ਕੰਮ। ਆਹ ਜਿਹੜਾ ਖਾ ਪੀ ਕੇ ਪਰਮਾਤਮਾ ਨੇ ਸਾਨੂੰ ਤਾਂ ਭੇਜਿਆ ਸੀ ਕਿਸੇ ਹੋਰ ਕੰਮ ਲਈ, ਪਰ ਅਸੀਂ ਖਾ ਪੀ ਕੇ ਐਸ਼ਾਂ ਉਸ਼ਾਂ ਕਰਕੇ ਮਰ ਗਏ, ਅਤੇ ਜਦੋਂ ਮੁੜ ਕੇ ਸਾਡੀ ਆਤਮਾ ਨੂੰ ਧਰਮਰਾਜ ਦੇ ਅੱਗੇ ਪੇਸ਼ ਕੀਤਾ ਜਾਊਗਾ ਤਾਂ ਉਹ ਪੁੱਛਣਗੇ ਵੀ ਭਾਈ ਸਾਹਿਬ ਆਹ ਰੁਲਦੂ ਰਾਮ ਜੀ, ਆਹ ਜੋ ਵੀ ਅਸੀਂ ਬੰਦੇ ਆਤਮਾ ਜੀ, ਤੁਸੀਂ ਦੱਸੋ ਤੈਨੂੰ ਭੇਜਿਆ ਕਿਹੜੇ ਕੰਮ ਸੀਗਾ, ਅਤੇ ਤੂੰ ਕਰਕੇ ਕੀ ਆਈ ਹੈ, ਖਾਲੀ ਹੱਥੀ ਆਈ ਹੈ, ਸਭ ਹੋਰ ਲਿਬੜ ਕੇ ਆ ਗਈ, ਫਿਰ ਸਾਡੇ ਛਿੱਤਰ ਪੈਣਗੇ ਉੱਥੇ। ਦੇਖ ਲਓ ਦੁਨੀਆਂ ਦਾ ਹਰ ਜੀਵ, ਚਾਹੇ ਉਹ ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਪੰਜਾਬੀ ਹੈ, ਚਾਹੇ ਕਾਲਾ ਹੈ, ਚਾਹੇ ਗੋਰ ਹੈ, ਚਾਹੇ ਕੋਈ ਸਿੱਖ ਹੈ, ਹਿੰਦੂ ਹੈ, ਸਾਰੇ ਬੰਦੇ ਜਿਹੜੇ ਵੀ ਇਸ ਧਰਤੀ 'ਤੇ ਨੇ ਉਹ ਅੰਦਰੋਂ ਖੁਸ਼ੀ ਪ੍ਰਾਪਤ ਕਰਨੀ ਚਾਹੁੰਦੇ ਨੇ। ਇਹ ਤਾਂ ਗੱਲ ਪੱਕੀ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਖੁਸ਼ੀ ਮਿਲੇ ਅਤੇ ਦੁੱਖ ਸਾਡੇ ਨੇੜੇ ਤੇੜੇ ਵੀ ਨਾ ਆਉਣ। ਸੋ ਖੁਸ਼ੀ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਕੋਈ ਖੁਸ਼ੀ ਨੂੰ ਖਾਣ ਪੀਣ ਦੇ ਵਿੱਚੋਂ ਲੱਭਦਾ, ਵੀ ਵਧੀਆ ਮੁਰਗੇ ਖਾਓ, ਦਾਰੂ ਪੀਓ, ਬੀਅਰ ਠੰਡੀ ਪੀਓ, ਉਹਦੇ ਵਿੱਚੋਂ ਖੁਸ਼ੀ ਮਿਲਦੀ ਹੈ। ਕੋਈ ਰੁਪਏ ਪੈਸੇ, ਇੱਕ ਘਰ, ਦੋ ਘਰ, ਦਸ ਘਰ, ਵੱਡੇ ਵੱਡੇ ਪਲਾਜ਼ੇ ਲੈ ਕੇ ਲੱਭਣ ਦੀ ਕੋਸ਼ਿਸ਼ ਕਰਦਾ। ਕੋਈ ਖੁਸ਼ੀ ਨੂੰ ਜੰਗਲਾਂ, ਪਹਾੜਾਂ, ਸਰੋਵਰਾਂ, ਤੀਰਥ ਸਥਾਨਾਂ 'ਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦਾ। ਕੋਈ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦਾ, ਪਰ ਇੱਥੇ ਜਾ ਕੇ ਅੱਜ ਤੱਕ ਕਿਸੇ ਨੂੰ ਵੀ ਪਰਮਾਨੈਂਟ ਖੁਸ਼ੀ ਨਹੀਂ ਮਿਲੀ। ਟੈਂਪਰੇਰੀ ਤਾਂ ਮਿਲ ਜਾਂਦੀ ਹੈ ਥੋੜ੍ਹੇ ਜਿਹੇ ਟਾਈਮ ਲਈ, ਅਤੇ ਜਦੋਂ ਆ ਜਾਂਦੇ ਫਿਰ ਉੱਥੇ ਦੇ ਉੱਥੇ, ਪਰ ਅੱਜ ਤੱਕ ਕਿਸੇ ਨੂੰ ਵੀ ਪਰਮਾਨੈਂਟ ਖੁਸ਼ੀ ਨਹੀਂ ਮਿਲੀ। ਕਿਉਂ ਨਹੀਂ ਮਿਲੀ? ਕਿਉਂਕਿ ਪਰਮਾਨੈਂਟ ਖੁਸ਼ੀ ਜਿੱਥੇ ਹੈਗੀ ਉੱਥੇ ਅਸੀਂ ਟਰਾਈ ਨਹੀਂ ਕਰਦੇ, ਅਤੇ ਜਿੱਥੇ ਹੈ ਨਹੀਂ ਉੱਥੇ ਅਸੀਂ ਭੱਜੇ ਫਿਰਦੇ ਹਾਂ। ਕਿਉਂ ਭਟਕਤਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿ ਰਗ ਮੈਂ ਹੈ ਦਿਲ ਭਰ ਤੇ ਜਾਣੇ ਕੇ ਲੀਏ। ਕਿਉਂ ਰੱਬ ਨੂੰ ਪਾਲਣ ਦੇ ਲਈ ਤੂੰ ਇੱਧਰ ਉੱਧਰੋਂ ਭੜਕਿਆ ਫਿਰਦਾ ਜੰਗਲਾਂ ਪਹਾੜਾਂ ਦੇ ਵਿੱਚ, ਉਹ ਜਿਹੜਾ ਰੱਬ ਹੈ ਉਹ ਤੇਰੇ ਅੰਦਰ ਬੈਠਾ ਹੈ। ਸੋ ਇਸੇ ਕਰਕੇ ਤਾਂ ਮੈਂ ਕਿਹਾ ਨਾ ਵੀ ਜਿੱਥੇ ਪਰਮਾਤਮਾ ਹੈਗਾ, ਜਿੱਥੇ ਖੁਸ਼ੀ ਹੈਗੀ ਉੱਥੇ ਅਸੀਂ ਜਾਂਦੇ ਨਹੀਂ, ਅਤੇ ਜਿੱਥੇ ਖੁਸ਼ੀ ਹੈ ਨਹੀਂ ਉੱਥੇ ਅਸੀਂ ਭੱਜੇ ਫਿਰਦੇ ਹਾਂ। ਕਬੀਰ ਸਾਹਿਬ ਨੇ ਕਿਹਾ ਸੀ ਨਾ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾ ਆਵੇ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਾ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਕਿ ਚੀਜ਼ ਤਾਂ ਕਿਤੇ ਪਈ ਹੈ, ਲੱਭਦੇ ਅਸੀਂ ਕਿਤੇ ਹੋਰ ਫਿਰਦੇ ਹਾਂ, ਫਿਰ ਸਾਨੂੰ ਚੀਜ਼ ਲੱਭੂਗੀ ਕਿੱਥੇ? ਜਿੱਥੇ ਚੀਜ਼ ਪਈ ਹੈ ਜਿੰਨਾ ਚਿਰ ਤੱਕ ਅਸੀਂ ਉੱਥੇ ਨਹੀਂ ਜਾਂਦੇ, ਉੱਥੇ ਨਹੀਂ ਵੜਦੇ, ਉਨਾ ਚਿਰ ਤੱਕ ਸਾਨੂੰ ਚੀਜ਼ ਨਹੀਂ ਲੱਭ ਸਕਦੀ। ਸੋ ਉਹ ਜਿਹੜੀ ਹੈਗੀ ਚੀਜ਼ ਉਦੋਂ ਹੀ ਲੱਭੂਗੀ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ। ਜਦੋਂ ਅਸੀਂ ਅੰਦਰ ਨਹੀਂ ਵੜਦੇ ਉਨਾ ਚਿਰ ਤੱਕ ਸਾਨੂੰ ਭੜਕਣਾ ਲੱਗੀ ਰਹਿੰਦੀ ਹੈ ਅਤੇ ਜਦੋਂ ਅੰਦਰ ਵੜ ਕੇ ਅਸੀਂ ਉਸ ਖੁਸ਼ੀ ਨੂੰ ਪ੍ਰਾਪਤ ਕਰ ਲਿਆ ਉਸ ਚੀਜ਼ ਨੂੰ ਲੱਭ ਲਿਆ ਫਿਰ ਅਸੀਂ ਹਰ ਵਕਤ ਖੁਸ਼ ਰਹਿੰਦੇ ਹਾਂ। ਸਾਨੂੰ ਖੁਸ਼ੀ ਕਿਉਂ ਨਹੀਂ ਮਿਲਦੀ, ਸਾਨੂੰ ਪਰਮਾਤਮਾ ਅੰਦਰੋਂ ਕਿਉਂ ਨਹੀਂ ਮਿਲਦਾ? ਬੁੱਲੇ ਸ਼ਾਹ ਕਹਿੰਦੇ ਸੀ ਨਾ, ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ। ਸ਼ੌ ਮੀਨਸ ਪਰਮਾਤਮਾ, ਅੱਲਾ ਵਾਹਿਗੁਰੂ ਵਾ। ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ। ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ ਕੋਈ ਚੀਜ਼, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਉਹ ਜਾਣ ਜੁਦਾਈਆਂ ਸਹਿੰਦੀ ਹੈ। ਅਸੀਂ ਆਹ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ, ਉਹ ਪਰਮਾਤਮਾ ਨੂੰ ਦੇਖਣ ਵਾਲੀਆਂ ਅੰਦਰਲੀਆਂ ਅੱਖਾਂ ਨੇ। ਉਹ ਅੰਦਰਲੀਆਂ ਅੱਖਾਂ ਕਿਵੇਂ ਨੇ? ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ, ਕਿ ਅੰਦਰਲੀ ਅੱਖ ਖੋਲੋ। ਜਦੋਂ ਅਸੀਂ ਅੰਦਰਲੀ ਅੱਖ ਖੋਲ ਲਾਂਗੇ ਤਾਂ ਉਹ ਜਿਹੜਾ ਨੂਰ ਅਤੇ ਪ੍ਰਕਾਸ਼ ਪਰਮਾਤਮਾ ਦੀ ਦਰਗਾਹ ਤੋਂ ਆ ਰਿਹਾ, ਉਹਨੂੰ ਦੇਖ ਕੇ ਅਸੀਂ ਇੰਨੇ ਖੁਸ਼ ਹੋ ਜਾਵਾਂਗੇ, ਇੰਨੀ ਸਾਨੂੰ ਸ਼ਾਂਤੀ ਮਿਲੂਗੀ, ਫਿਰ ਅਸੀਂ ਜਿਹੜੀ ਸਾਡੀ ਹਾਲਤ ਹੈ ਉਹ ਇਨਸਾਨ ਤੋਂ ਭਗਵਾਨ ਵਾਲੀ ਬਣ ਜੂਗੀ। ਵੀ ਆਰ ਦਾ ਪੋਟੈਂਸ਼ੀਅਲ ਗੋਡ, ਉਹ ਉਦੋਂ ਹੀ ਹੈ ਜਦੋਂ ਅਸੀਂ ਅੰਦਰੋਂ ਆਪਣਾ ਪਰਦਾ ਖੋਲ ਲੈਂਦੇ ਹਾਂ। ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਜਿਹੜਾ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁੱਲ ਜਾਂਦਾ। ਉਸਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ, ਉਸਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਘਰ ਦੇ ਰੱਬ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਜਿਹੜਾ ਬੰਦਾ ਨੇਕ ਪਾ ਕੰਮ ਕਰਦਾ, ਸਬਰ ਸੰਤੋਖ ਚ ਰਹਿੰਦਾ, ਪਰਮਾਤਮਾ ਦੀ ਮੈਡੀਟੇਸ਼ਨ ਕਰਦਾ, ਉਹਦਾ ਆਉਣਾ ਜਾਣਾ ਇਸ ਦੁਨੀਆਂ ਦੇ ਵਿੱਚ ਮੁਬਾਰਕ ਹੋ ਜਾਂਦਾ। ਪਰ ਅਸੀਂ ਕੀ ਕਰਦੇ ਹਾਂ? ਪਾਪ ਕਰੇ ਤਾਂ ਚੁੱਪ ਚਪੀਤੇ। ਜਦੋਂ ਅਸੀਂ ਪਾਪ ਕਰਦੇ ਹਾਂ, ਕੋਈ ਬੁਰਾ ਕੰਮ ਕਰਦੇ ਹਾਂ, ਦੇਖ ਲਓ ਕਦੇ ਅਸੀਂ ਰੌਲਾ ਪਾਉਂਦੇ ਹਾਂ? ਕੋਈ ਬੇਈਮਾਨੀ ਕਹਿੰਦੇ ਟੇਬਲ ਦੇ ਥੱਲੇ ਦੀ ਫੜਾ ਦੇ, ਕੋਈ ਕਿਸੇ ਧੀ ਭੈਣ ਦੀ ਇੱਜ਼ਤ ਲੁੱਟਦੇ, ਅਸੀਂ ਦੇਖਦੇ ਹਾਂ ਵੀ ਕੋਈ ਬੰਦਾ ਆਵੇ ਨੇ ਲੁਕ ਛੁਪ ਕੇ ਕੰਮ ਕਰਦੇ ਹਾਂ, ਕੋਈ ਅਸੀਂ ਰਿਸ਼ਵਤ ਲੈਂਦੇ ਹਾਂ, ਕੋਈ ਅਸੀਂ ਪੁੱਠੇ ਸਿੱਧੀ ਨਿਗਾਹ ਨਾਲ ਦੇਖਦੇ ਹਾਂ, ਉਹ ਅਸੀਂ ਚੁੱਪ ਚਪੀਤੇ ਕਰਦੇ ਹਾਂ। ਪਾਪ ਕਰੇ ਤਾਂ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋਊ। ਜੇ ਕਦੇ ਮੰਦਰ ਦੇ ਵਿੱਚ $100 ਦੇਤਾ, ₹100 ਦੇਤਾ, ਉੱਥੇ ਅਸੀਂ ਕਹਿੰਦੇ ਇੱਟ ਲਿਖਦੇ ਸਾਡੀ, ਕੋਈ ਕਮਰਾ ਬਣਾਤਾ ਇੱਥੇ ਆਹ ਨਾਂ ਲਿਖਦੇ ਸਾਡਾ, ਉਹ ਕਹਿੰਦੇ ਵੀ ਲੋਕਾਂ ਨੂੰ ਪਤਾ ਲੱਗੇ। ਪਾਪ ਕਰੇ ਤਾਂ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋਊ, ਬਾਹਰੋਂ ਬਣੇ ਸਾਫ ਸੁਥਰਾ, ਅੰਦਰੋਂ ਕਾਲਾ ਕੋਲਾ ਹੋਊ। ਬਾਹਰੋਂ ਅਸੀਂ ਬੜੇ ਧਾਰਮਿਕ ਬਣਦੇ ਹਾਂ, ਹੱਥ ਜੋੜਦੇ ਹਾਂ, ਪੋਲੀਟੀਸ਼ੀਅਨ ਹੁੰਦੇ, ਪਿਆਰ ਕਰਦੇ ਹਾਂ ਵੀ ਮੈਂ ਤਾਂ ਬਜ਼ੁਰਗ ਹਾਂ, ਮੈਂ ਬਹੁਤ ਵਧੀਆ ਇਨਸਾਨ ਹਾਂ, ਅੰਦਰੋਂ ਸਾਡਾ ਮਨ ਕਾਲਾ ਹੁੰਦਾ। ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ। ਆਪਣੇ ਮਨ ਨੂੰ ਸਾਫ਼ ਕਰਨਾ ਪਊਗਾ ਜੇ ਤੁਸੀਂ ਪਰਮਾਤਮਾ ਨਾਲ ਮਿਲਣਾ। ਪਰ ਹਕੀਕਤ ਕੀ ਹੈ? ਬਾਹਰੋਂ ਬਣੇ ਸਾਫ਼ ਸੁਥਰਾ, ਅੰਦਰੋਂ ਕਾਲਾ ਕੋਲਾ ਹੋਊ। ਨਾਮ ਇਲਾਹੀ ਲੈਣ ਦੇ ਵੇਲੇ, ਜਦੋਂ ਪਰਮਾਤਮਾ ਦੇ ਨਾਂ ਲੈਣ ਦਾ, ਮੈਡੀਟੇਸ਼ਨ ਲੈਣ ਦਾ ਵੇਲਾ ਹੁੰਦਾ, ਬਣ ਜਾਂਦਾ ਤੂੰ ਬੋਲਾ ਹੋ, ਉਹਦੀ ਝੂਟੇ ਆਉਂਦੇ ਨੇ, ਨੀਂਦ ਆਉਂਦੀ ਹੈ ਫਸਟ ਕਲਾਸ। ਸੋ ਇਹ ਸਾਡੀ ਹਕੀਕਤ ਹੈ। ਪਾਪ ਕਰੇ ਤਾਂ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੋ। ਬਾਹਰੋਂ ਬਣੇ ਸਾਫ ਸੁਥਰਾ, ਅੰਦਰੋਂ ਕਾਲਾ ਕੋਲਾ ਹੋ। ਨਾਮ ਲਾਹੀ ਲੈਣ ਦੇ ਵੇਲੇ ਬਣ ਜਾਂਦਾ ਤੂੰ ਬੋਲਾ ਹੋ। ਜਦੋਂ ਸਾਡੀ ਡੈਥ ਹੁੰਦੀ ਹੈ ਨਾ, ਸੋਚ ਕੇ ਦੇਖੋ ਡੈਡ ਬੋਡੀ ਨੂੰ, ਜਾਂਦੀ ਵਾਰੀ ਡਰਾਉਣਾ ਬਣਿਆ ਹੱਥ ਨਹੀਂ ਲਾਉਂਦੇ ਕਰਦੇ, ਜਾਂਦੀ ਵਾਰੀ ਡਰਾਉਣਾ ਬਣ ਗਿਆ ਹੱਥ ਨਹੀਂ ਲਾਉਂਦੇ ਡਰਦੇ। ਉਹ ਜਦੋਂ ਜਿਹੜੇ ਬੰਦੇ ਪਿਆਰ ਕਰਦੇ ਸੀ, ਘੁੱਟ ਘੁੱਟ ਕੇ ਜੱਫੀਆਂ ਪਾਉਂਦੇ ਸੀ, ਜਿਸ ਦਿਨ ਅਸੀਂ ਮਰ ਜਾਂਦੇ ਸਾਹ ਨਿਕਲ ਜਾਂਦਾ, ਉਹ ਡੈਡ ਬੋਡੀ ਨੂੰ ਬੰਦਾ ਡਰਦਾ। ਇਕੱਲੇ ਨੂੰ ਕਦੇ ਜਾ ਕੇ ਦੇਖੋ, ਜਦੋਂ ਡੈਡ ਬੋਡੀ ਵੀ ਤੂੰ ਇਕੱਲਾ ਜਾ ਕੇ ਉਹਨੂੰ ਹੈਲੋ ਸ਼ੈਲੋ ਹੱਥ ਮਿਲਾਇਆ, ਚੀਕਾਂ ਨਿਕਲ ਜਾਂਦੀਆਂ ਨੇ। ਜਾਂਦੀ ਵਾਰੀ ਡਰਾਉਣਾ ਬਣ ਗਿਆ ਹੱਥ ਨਹੀਂ ਲਾਉਂਦੇ ਡਰਦੇ। ਜਿਨ੍ਹਾਂ ਲਈ ਤੂੰ ਪਾਪ ਕਮਾਉਂਦਾ ਅੱਜ ਕਿੱਥੇ ਨੇ ਤੇਰੇ ਘਰਦੇ? ਜਿਨ੍ਹਾਂ ਦੇ ਬੱਚਿਆਂ ਲਈ ਤੂੰ ਦਿਨ ਰਾਤ ਹੇਰਾ ਫੇਰੀਆਂ ਠੱਗੀਆਂ ਠੋਰੀਆਂ ਕਰਦਾ ਫਿਰਦਾ, ਜਦੋਂ ਤੂੰ ਮਰ ਗਿਆ ਉਹ ਹੱਥ ਵੀ ਨਹੀਂ ਹੁੰਦੇ, ਦੂਰੋਂ ਹੀ ਫੁੱਲ ਸਿੱਟ ਦਿੰਦੇ ਨੇ। ਸੋਚ ਕੇ ਦੇਖ ਲਓ, ਜਦੋਂ ਅਸੀਂ ਜੰਮੇ ਸੀ ਨਾ, ਉਦੋਂ ਖੁਸ਼ੀ 'ਚ ਘਰਦਿਆਂ ਨੇ ਮਿਠਾਈ ਵੰਡੀ ਸੀ, ਅਤੇ ਜਦੋਂ ਅਸੀਂ ਮਰ ਗਏ ਤਾਂ ਘਰਦਿਆਂ ਨੇ ਸਰਾਧ ਵੀ ਸਾਨੂੰ ਖੀਰ ਖਵਾਈ ਸੀ। ਜੰਮਣ ਵੇਲੇ ਵੀ ਅਤੇ ਮਰਨ ਵੇਲੇ ਮਿੱਠੀ ਚੀਜ਼ ਵੰਡੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਜੰਮਦੇ ਹਾਂ ਅਤੇ ਮਾਂ ਦੇ ਪੇਟ 'ਚੋਂ ਬਾਹਰ ਨਿਕਲਦੇ ਹਾਂ, ਸਾਨੂੰ ਨਲਾਇਆ ਜਾਂਦਾ, ਅਤੇ ਜਦੋਂ ਅਸੀਂ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੇ ਹਾਂ, ਸਾਹ ਨਿਕਲ ਜਾਂਦੇ, ਡੈੱਡ ਬੋਡੀ ਬਣਦੇ ਹਾਂ, ਫਿਰ ਵੀ ਸਾਨੂੰ ਨਲਾਇਆ ਜਾਂਦਾ। ਇਸ ਕਰਕੇ ਸਮਝਣ ਦੀ ਲੋੜ ਹੈ ਕਿ ਮਨ ਰੇ ਕਿਉਂ ਗਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ, 84 ਜਾ ਪੜਨਾ। ਕਿ ਆਪਣੇ ਮਨ ਨੂੰ ਸਮਝਾਓ, ਜਿਵੇਂ ਕਹਿੰਦੇ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਕਿ ਮਨ ਨੂੰ ਸਮਝ ਲਓ, ਮਨ ਸਾਡਾ ਦੁਸ਼ਮਣ ਹੈ, ਪਰ ਜੇ ਅਸੀਂ ਮੈਡੀਟੇਸ਼ਨ ਕਰਕੇ, ਭਜਨ ਸਿਮਰਨ ਕਰਕੇ ਮਨ ਨੂੰ ਆਪਣਾ ਫਰੈਂਡ ਬਣਾ ਲਿਆ ਨਾ, ਫਿਰ ਇਹਨੇ ਸਾਨੂੰ ਤੁਰ ਉੱਪਰ ਲੈ ਜਾਣਾ, ਫਿਰ ਸਾਡੀ ਆਤਮਾ ਨਾਲ ਦੋਸਤੀ ਪਵਾਦਾ ਨਹੀਂ ਹੈ। ਜਿੰਨਾ ਚਿਰ ਤੱਕ ਸਾਡੀ ਆਤਮਾ ਨਾਲ ਦੋਸਤੀ ਨਹੀਂ ਪੈਂਦੀ, ਅਸੀਂ ਮਨ ਦੇ ਮਗਰ ਭੱਜੇ ਫਿਰਦੇ ਹਾਂ, ਕਿਸੇ ਪੈਸੇ ਦੇ ਮਗਰ, ਟਕੇ ਦੇ ਮਗਰ, ਸ਼ਰਾਬਾਂ ਦੇ ਮਗਰ, ਕਬਾਬਾਂ ਦੇ ਮਗਰ, ਤਾਕਤ ਦੇ ਮਗਰ, ਇਹ ਮਨ ਨਹੀਂ ਮੰਨਦਾ। ਇਹਨੂੰ ਮਨ ਨੂੰ ਸਮਝਾਓ ਵੀ ਭਾਈ ਸਾਹਿਬ ਮਨ ਸਾਹਿਬ ਤੂੰ ਸਾਡੇ ਸਰੀਰ 'ਚ ਸਾਡੇ ਨਾਲ ਦੋਸਤੀ ਪਾ ਲੈ, ਦੋਸਤੀ ਕਿਵੇਂ ਪਾਊਗੀ, ਇਹਨੂੰ ਕੋਈ ਨਾ ਕੋਈ ਵਧੀਆ ਚੀਜ਼ ਦਿਓ, ਦਬਕੇ ਮਾਰ ਕੇ ਨਹੀਂ ਇਹਨੇ ਮਨ ਨੇ ਮੰਨਣਾ। ਇਹ ਨਹੀਂ ਹੈ ਵੀ ਪੁੱਠੇ ਤੁਸੀਂ ਲਮਕ ਜੋ ਕਗਨੀਆਂ ਦੇ ਹੋਏ ਭੁੱਖੇ ਵਰਤ ਰੱਖੋ ਕੁਛ ਰੱਖੋ, ਇਹਨੂੰ ਤਾਂ ਪਿਆਰ ਨਾਲ ਸਮਝਾਉਣਾ ਪਊ। ਪਿਆਰ ਨਾਲ ਕਿਵੇਂ ਸਮਝੂਗਾ, ਜਦੋਂ ਇਸ ਨੂੰ ਜਿਹੜੀ ਚੀਜ਼ ਦੀ ਜਿਹੜੀ ਚੀਜ਼ ਦੇ ਪਿੱਛੇ ਭੱਜਿਆ ਫਿਰਦਾ ਉਦੋਂ ਕੋਈ ਬੈਟਰ ਚੀਜ਼ ਦਿਓਗੇ। ਜਿਸ ਤਰ੍ਹਾਂ ਮੰਗਤਾ ਹੁੰਦਾ, ਮੈਂ ਬੜੇ ਵਾਰੀ ਇਗਜ਼ਾਮਪਲ ਦਿੱਤੀ ਆ, ਮੰਗਤੇ ਕੋਲ ਪੰਜੀ ਦਸੀਆਂ ਇਕੱਠੀਆਂ ਕੀਤੀਆਂ ਹੁੰਦੀਆਂ, ਪਰ ਜਦੋਂ ਅਸੀਂ ਮੰਗਤੇ ਨੂੰ ਕੀ ਮੈਨੂੰ ਪੈਸੇ ਦੇ ਦੇ, ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕਰੀ, ਜਿੰਨਾ ਮਰਜ਼ੀ ਉਹ ਫਿਜ਼ੀਕਲੀ ਕਮਜ਼ੋਰ ਹੋਵੇ, ਉਹ ਮਰਜੂ ਜਾਂ ਮਾਰਜੂ, ਤੁਹਾਨੂੰ ਪੈਸੇ ਨਹੀਂ ਦਿੰਦਾ। ਪਰ ਜੇ ਉਹਨੂੰ 100 ਦਾ ਨੋਟ ਕਹਦੇ ਵੀ ਅੱਲਾ ਤੂੰ ਆ ਯਾਰ 100 ਦਾ ਨੋਟ ਰੱਖ ਭਾਂ ਦੇ ਦੇ, ਖੁਸ਼ੀ ਖੁਸ਼ੀ ਦੇ ਦੂ, ਕਿਉਂ ਸੋਚੋ? ਕਿਉਂਕਿ ਉਹਨੂੰ ਪਤਾ ਮੇਰੇ ਹੱਥ ਦੇ ਵਿੱਚ, ਮੇਰੀ ਮੁੱਠੀ ਦੇ ਵਿੱਚ ਜਿਹੜੀ ਭਾਣ ਹੈ, ਚੇਨ ਆ, ਉਹ 5-10 ਰੁਪਏ ਦੀ ਹੈ ਅਤੇ ਮੈਨੂੰ 100 ਰੁਪਇਆ ਮਿਲ ਰਿਹਾ, ਵਧੀਆ ਮਿਲ ਰਿਹਾ, ਇਸ ਕਰਕੇ ਉਹ ਢਿੱਲੀ ਮੁੱਠ ਕਰ ਦਿੰਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮੈਡੀਟੇਸ਼ਨ ਕਰਕੇ, ਭਜਨ ਸਿਮਰਨ ਕਰਕੇ, ਅੱਖਾਂ ਬੰਦ ਕਰਕੇ ਸਵੇਰੇ ਸ਼ਾਮ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦਾ ਜਿਹੜਾ ਸਾਨੂੰ ਫਿਰ ਆਨੰਦ ਆਉਂਦਾ ਨਾ, ਫਿਰ ਜਿਹੜਾ ਉਹ ਆਨੰਦ ਆਉਣ ਲੱਗ ਜਾਂਦਾ, ਫਿਰ ਸਾਨੂੰ ਟੀਵੀ 'ਚ ਅਮਿਤਾਬ ਬੱਚਨ ਦੇ ਡਰਾਮੇ ਜਾਂ ਮੂਵੀਆਂ ਦੇਖ ਕੇ ਨਹੀਂ ਆਨੰਦ ਆਉਂਦਾ, ਨਿੰਦਿਆ ਚੁਗਲੀ ਕਰਕੇ ਮਜ਼ਾ ਨਹੀਂ ਆਉਂਦਾ, ਇੱਧਰ ਉੱਧਰ ਖੇਡਣ ਕਰਕੇ ਮਜ਼ਾ ਆਉਂਦਾ, ਜਦੋਂ ਭਜਨ ਸਿਮਰਨ ਕਰਕੇ ਮਜ਼ਾ ਆਉਂਦਾ ਤਾਂ ਆਟੋਮੈਟਿਕਲੀ ਜਿਹੜਾ ਦੁਨੀਆਂ ਦਾ ਪਿਆਰ ਸਾਡਾ ਛੁੱਟ ਜਾਂਦਾ। ਇਸੇ ਕਰਕੇ ਕਿਹਾ ਜਾਂਦਾ ਨਾ ਬੁੱਲੇ ਸ਼ਾਹ ਨੇ ਕਿਹਾ ਜੀ ਕਿ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ, ਕਿ ਇੱਕ ਪਾਸੋਂ ਤੁਸੀਂ ਯੂ ਹੈਵ ਟੂ ਬੀ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਲਵ ਐਂਡ ਅਟੈਚ ਇਟ ਟੂਵਰਡਸ ਇਨਸਾਈਡ, ਪਰਮਾਤਮਾ ਨਾਲ ਪਿਆਰ ਪਾਓ, ਫਿਰ ਹੀ ਤੁਹਾਡਾ ਦੁਨੀਆਂ ਦੇ ਨਾਲੋਂ ਖਿਹੜਾ ਛੁੱਟੂਗਾ। ਕਿਉਂਕਿ ਝੂਠਾ ਮਾਣ ਕਿਉਂ ਕਰੇ ਜੱਗ, ਸੁਪਨੇ ਜਿਉਂ ਜਾਣ, ਇਸਮੇ ਕੁਛ ਤੇਰਾ ਨਹੀਂ ਨਾਨਕ ਇਹੋ ਬਗਾਨ। ਇਹ ਜਿਸ ਤਰ੍ਹਾਂ ਐਸ ਇਜ਼ ਡ੍ਰੀਮ ਸੋ ਇਜ਼ ਦਾ ਵਰਲਡ, ਨਥਿੰਗ ਇਜ਼ ਟਰੂ, ਨਥਿੰਗ ਸਟੇਜ਼ ਵਿਦਾਊਟ ਲਾਰਡ, ਪਰਮਾਤਮਾ ਤੋਂ ਬਿਨਾਂ ਕੁਛ ਵੀ ਨਹੀਂ। ਜਿਵੇਂ ਸੁਪਨਾ ਸਾਨੂੰ ਰਾਤ ਨੂੰ ਆਉਂਦਾ, ਕਦੇ ਅਸੀਂ ਮੋਦੀ ਬਣ ਜਾਂਦੇ ਹਾਂ, ਕਦੇ ਐਲ ਕੇ ਅਡਵਾਨੀ ਬਣ ਜਾਂਦੇ, ਭਗਵੰਤ ਮਾਨ ਬਣ ਜਾਂਦੇ ਹਾਂ, ਕਦੇ ਬਹੁਤ ਵੱਡੇ ਲੋਕਾਂ ਨੂੰ ਕੁੱਟੀ ਜਾਂਦੇ ਹਾਂ ਜਾਂ ਵੱਡੇ ਸੇਠ ਬਣ ਜਾਂਦੇ ਹਾਂ, ਜਦੋਂ 2-4 ਘੰਟੇ ਬਾਅਦ ਸੁਪਨਾ ਖੁੱਲ੍ਹਦਾ ਅਸੀਂ ਦੇਖਦੇ ਅਸੀਂ ਤਾਂ ਮੰਜੇ 'ਤੇ ਹੀ ਪਏ ਸੀ। ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਹੈ, ਸਾਡੀ ਜਿਹੜੀ ਲਾਈਫ ਹੈ, ਉਹ ਸੁਪਨੇ ਦੀ ਤਰ੍ਹਾਂ ਹੈ। ਸੋ ਕੋਸ਼ਿਸ਼ ਕਰੋ, ਵਿਸ਼ਵਾਸ ਕਰੋ। ਇਹਦੇ ਵਿੱਚ ਜਦੋਂ ਤੁਸੀਂ ਆਰਗੂਮੈਂਟ ਦਲੀਲਾਂ ਦਿੰਦੇ ਹੋ ਕਿ ਪਰਮਾਤਮਾ, ਕਈ ਲੋਕ ਪੜ੍ਹੇ ਲਿਖੇ ਦਲੀਲਾਂ ਦੇਈ ਜਾਂਦੇ ਕਿ ਆ ਪਰਮਾਤਮਾ ਪ੍ਰੂਫ ਦਾ ਕੋਈ ਲੋੜ ਨਹੀਂ, ਨਾ ਕੋਈ ਹੈ, ਨਾ ਸਾਨੂੰ ਦਿਖਾਈ ਦਿੰਦਾ, ਐਵੇਂ ਪਖੰਡਬਾਜ਼ੀਆਂ ਕਰਦੇ ਨੇ, ਪੈਸੇ ਇਕੱਠੇ ਕਰਨ ਲਈ ਕਰਦੇ ਨੇ, ਕਰਦੇ ਹੋਣਗੇ ਪੈਸੇ ਇਕੱਠੇ ਕਰਨ ਲਈ, ਪਰ ਜਿਨ੍ਹਾਂ ਨੇ ਪਰਮਾਤਮਾ ਨੂੰ ਅੰਦਰ ਪ੍ਰਗਟ ਕਰ ਲਿਆ, ਉਹਨਾਂ ਦਾ ਪੂਰਾ ਵਿਸ਼ਵਾਸ ਹੋ ਜਾਂਦਾ। ਉਹਨੂੰ ਆਰਗੂਮੈਂਟ ਦੇ ਕੇ, ਲੌਜਿਕ ਦੇ ਕੇ ਸਮਝਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਕਈ ਵਾਰ ਅਸੀਂ ਰੂਹਾਨੀਅਤ ਨੂੰ ਦਲੀਲ ਦੇ ਨਾਲ, ਤਰਕ ਦੇ ਨਾਲ ਜਾਂ ਲੌਜਿਕ ਦੇ ਨਾਲ ਪ੍ਰੂਵ ਨਹੀਂ ਕਰ ਸਕਦੇ। ਪਰ ਹਕੀਕਤ ਹਕੀਕਤ ਰਹਿੰਦੀ ਹੈ, ਜਿਹਨੇ ਦੇਖ ਲਿਆ ਉਹਨੂੰ ਲੌਜਿਕ ਲੂਜਿਕ ਦੀ ਲੋੜ ਨਹੀਂ, ਉਸ ਨੂੰ ਝੁਟਲਾਇਆ ਨਹੀਂ ਆ ਸਕਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਲਾਈਟ ਨੋਟ ਦੇ ਵਿੱਚ ਇੱਕ ਐਗਜ਼ਾਮਪਲ ਦਿੰਦਾ ਕਿ ਕੋਈ ਮੁੰਡਾ ਬਾਹਰ ਕਿਸੇ ਦਾ ਪਿੰਡ ਤੋਂ ਪੜ੍ਹਨ ਚਲਿਆ ਗਿਆ ਕੈਨੇਡਾ, ਜਦੋਂ 4-5 ਸਾਲ ਬਾਅਦ ਅਚਾਨਕ ਉਹਨੇ ਸਰਪ੍ਰਾਈਜ਼ ਦਿੱਤੀ ਅਤੇ ਮਾਂ ਨੂੰ ਆ ਕੇ ਦਿੱਲੀ ਕਹਿੰਦਾ ਵੀ ਮੈਂ ਆ ਰਿਹਾ, ਅਤੇ ਪਿੰਡ ਦਾ ਮੁੰਡਾ ਸੀਗਾ, ਮਾਂ ਨੂੰ ਪਤਾ ਸੀ ਕਿ ਮੁੰਡੇ ਨੂੰ ਲੱਡੂ ਖਾਣ ਦੇ ਬੜੇ ਸ਼ੌਕ ਹੈ, ਲੱਡੂ ਬਹੁਤ ਖਾਂਦਾ ਉਹ, ਮਾਂ ਹੁਣ ਮਾਂ ਹੁੰਦੀ ਹੈ ਸਾਨੂੰ ਪਤਾ। ਉਹਨੇ ਪੀਪੇ 'ਚ ਹੱਥ ਮਾਰਿਆ, ਮੁੰਡਾ ਘਰੇ ਆ ਗਿਆ ਅਤੇ 2 ਲੱਡੂ ਨਿਕਲੇ। ਉਹਨੇ ਕਿਹਾ ਚੱਲ ਕੋਈ ਨਹੀਂ, ਹੁਣ ਤਾਂ ਨਹੀਂ ਬਣਨੇ, ਸਵੇਰੇ ਬਣਾ ਦੂੰਗਾ, ਹਨੇਰੇ ਹੋਇਆ ਸਵੇਰੇ ਉੱਠ ਕੇ ਇਹਨੂੰ ਲੱਡੂ ਬਣਾ ਦੂੰ, ਲੱਡੂ ਖਾਣ ਦਾ ਸ਼ੌਕ ਆ ਜਿੰਨੇ ਦਿਨ ਰਹੂਗਾ। ਉਹਨੇ 2 ਲੱਡੂ ਪਾ ਕੇ ਮੁੰਡੇ ਦੇ ਪਲੇਟ ਦੇ ਵਿੱਚ ਲੱਡੂ ਪਾ ਕੇ ਮੁੰਡੇ ਕੋਲ ਲਿਆਈ, ਕਹਿੰਦੀ ਪੁੱਤ ਗੱਲ ਸੁਣ, ਤੈਨੂੰ ਬਚਪਨ ਤੋਂ ਲੱਡੂ ਖਾਣ ਦਾ ਸ਼ੌਕ ਹੈ, ਆਹ 2 ਹੀ ਲੱਡੂ ਬਚੇ ਨੇ, ਸਵੇਰੇ ਮੈਂ ਤੈਨੂੰ ਤਾਜ਼ੇ ਬਣਾ ਲੂੰ, ਦੋਨੇ ਤੂੰ ਹੀ ਖਾ ਲੈ। ਹੁਣ ਮੁੰਡਾ ਬਾਹਰੋਂ ਪੜ੍ਹ ਕੇ ਆਇਆ ਸੀ, ਆਰਗੂਮੈਂਟ ਕਰਨ ਦੀ, ਬਹਿਸ ਕਰਨ ਦੀ ਉਹਨੂੰ ਆਦਤ ਸੀਗੀ, ਉਹ ਕਹਿੰਦਾ ਮਾਂ 2 ਥੋੜ੍ਹਾ, ਮੈਨੂੰ ਤਾਂ ਪਲੇਟ 'ਚ 3 ਦਿੰਦੇ ਨੇ। ਮਾਂ ਹੱਸ ਪਈ, ਮਾਂ ਕਹਿੰਦੀ ਪੁੱਤ ਜੋ ਮਰਜ਼ੀ ਕਹੀ, ਚੱਲ ਲੱਡੂ ਤਾਂ 2 ਹੀ ਨੇ। ਉਹ ਕਹਿੰਦਾ ਮਾਂ 2 ਲੱਡੂ ਕਿਵੇਂ ਨੇ? ਕਹਿੰਦੀ ਮਾਂ ਕਹਿੰਦੀ ਹੋਰ, ਕਹਿੰਦਾ ਤਾਂ ਐਂ ਕਰ ਚੱਲ ਤੂੰ, ਮੈਂ ਤੈਨੂੰ ਗਿਣ ਕੇ ਦੱਸਦਾ 3 ਲੱਡੂ ਨੇ, ਤੈਨੂੰ ਪ੍ਰੂਫ ਕਰਦਾ, ਤੈਨੂੰ ਸਾਬਤ ਕਰਦਾ। ਮਾਂ ਕਹਿੰਦੀ ਭਾਈ ਮੈਨੂੰ ਤਾਂ ਪਤਾ ਨਹੀਂ, ਅਨਪੜ੍ਹ ਜੀ ਜਨਾਨੀ ਆ, ਲੱਡੂ ਤਾਂ ਤੂੰ 2 ਨੇ, ਤੇਰੀ ਮਰਜ਼ੀ ਹੈ। ਉਹ ਕਹਿੰਦਾ ਨਹੀਂ ਮਾਂ ਤੂੰ ਗਿਣ। ਮਾਂ ਨੇ ਇੱਕ ਲੱਡੂ 'ਤੇ ਉਂਗਲੀ ਰੱਖੀ, ਮਾਂ ਕਹਿੰਦੀ 1, ਮਾਂ ਨੇ ਫਿਰ ਦੂਜੇ ਲੱਡੂ 'ਤੇ ਰੱਖੀ, ਕਹਿੰਦੀ 2, ਕਹਿੰਦਾ ਮਾਂ 1 ਅਤੇ 2 ਕਿੰਨੇ ਹੁੰਦੇ ਨੇ? ਕਹਿੰਦੀ 3, ਕਹਿੰਦੇ ਫਿਰ 3 ਲੱਡੂ ਨਹੀਂ ਤਾਂ ਹੋਰ ਕੀ ਹੈ? ਮਾਂ ਨੂੰ ਕਹਿੰਦਾ ਚੱਲ ਦੂਜੇ ਪਾਸੇ ਗਿਣ ਲੈ। ਮਾਂ ਕਹਿੰਦੀ 1 ਦੂਜੇ ਲੱਡੂ 'ਤੇ, ਕਹਿੰਦੀ ਫਿਰ ਕਹਿੰਦੀ 2, ਕਹਿੰਦਾ 1 ਅਤੇ 2 ਕਿੰਨੇ? 3। ਕੋਲੇ ਬੈਠਾ ਪਿਓ ਦੇਖ ਰਿਹਾ ਸੀਗਾ, ਬਾਪ ਤਾਂ ਬਾਪ ਹੀ ਹੁੰਦਾ ਨਾ, ਉਹਨੂੰ ਪਤਾ ਮੁੰਡਾ ਆਰਗੂਮੈਂਟ ਕਰ ਰਿਹਾ। ਬਾਪ ਕਹਿੰਦਾ ਭਾਗਵਾਨ ਨੇ ਮੁੰਡਾ ਠੀਕ ਕਹਿੰਦਾ, ਮੈਨੂੰ ਵੀ ਪਲੇਟ ਦੇ ਵਿੱਚ 3 ਹੀ ਲੱਡੂ ਦਿਖਾਈ ਦਿੰਦੇ ਨੇ। ਮੁੰਡਾ ਹੋ ਗਿਆ ਖੁਸ਼, ਚਲੋ ਬਾਪੂ ਤਾਂ ਮੇਰੀ ਗੱਲ ਮੰਨਦਾ, ਇਹਨੂੰ ਵੀ 3 ਦਿਖਾਈ ਦਿੰਦੇ ਨੇ। ਬਾਪੂ ਸਮਾਰਟ ਸੀਗਾ ਕਿਉਂਕਿ ਪਿਓ ਉਹਦਾ। ਬਾਪੂ ਕਹਿੰਦਾ ਮੁੰਡੇ ਦੀ ਮਾਂ ਨੂੰ, ਭਾਗਵਾਨ ਨੇ ਤੂੰ ਕੱਲ੍ਹ ਦਾ ਰੌਲਾ ਪਾਈ ਜਾਂਦਾ, ਮੇਰਾ ਲੱਡੂ ਖਾਣ ਨੂੰ ਜੀ ਕਰਦਾ, ਲੱਡੂ ਖਾਣ ਨੂੰ ਜੀ ਕਰਦਾ, ਐਂ ਕਰ 3 ਲੱਡੂ ਨੇ ਨਾ, ਮੈਨੂੰ ਵੀ ਦਿਖਾਈ ਦੇ, ਤੂੰ 1 ਲੱਡੂ ਚੱਕ ਕੇ ਖਾ ਲੈ। ਉਹਨੇ ਚੱਕ ਕੇ ਪਲੇਟ 'ਚੋਂ 1 ਲੱਡੂ ਖਾ ਲਿਆ। ਫਿਰ ਪਿਓ ਕਹਿੰਦਾ, ਕਹਿੰਦਾ ਮੈਨੂੰ ਵੀ ਭੁੱਖ ਲੱਗੀ ਵੀ ਹੈ, ਦੂਜਾ ਮੈਂ ਖਾ ਲੈਣਾ। ਉਹਨੇ ਦੂਜਾ ਖਾ ਚੱਕ ਲਿਆ ਅਤੇ ਬੇਟੇ ਨੂੰ ਕਹਿੰਦਾ ਬੇਟਾ ਐ ਕਰ ਹੁਣ ਜਿਹੜਾ ਥਾਲੀ ਤੀਸਰਾ ਲੱਡੂ ਬਣਿਆ ਵਾ ਬਚਿਆ ਵਾ ਉਹ ਤੂੰ ਖਾ ਲਈ। ਭਾਵ ਕਈ ਵਾਰੀ ਲੌਜਿਕ ਦਲੀਲ ਦਾ ਪ੍ਰੈਕਟੀਕਲ ਲਾਈਫ ਵਿੱਚ ਫਾਇਦਾ ਕਰਨ ਦੀ ਥਾਂ ਤੇ ਨੁਕਸਾਨ ਕਰ ਦਿੰਦੇ। ਜੇ ਆਰਗੂਮੈਂਟ ਨਾ ਕਰਦਾ ਦੋਨੇ ਹੀ ਖਾ ਲੈਣੇ ਸੀ, ਹੈ ਤਾਂ ਦੋ ਹੀ ਸੀਗੇ, ਉਹ ਆਰਗੂਮੈਂਟ ਕਰਦਾ ਰਿਹਾ ਤਿੰਨ ਹੈ ਤਿੰਨ ਹੈ, ਮਾਂ ਨੂੰ ਖਵਾਦਾ ਪਿਓ ਨੂੰ ਖਵਾਦਾ ਖਾਲੀ ਪਲੇਟ। ਸੋ ਇਸੇ ਤਰ੍ਹਾਂ ਹੀ ਪਰਮਾਤਮਾ ਨਾਲ ਬਾਹਲੀ ਬਹਿਸ ਕਰਨ ਦੀ ਲੋੜ ਨਹੀਂ ਜਿੰਨਾ ਚਿਰ ਤੁਸੀਂ ਮਿਹਨਤ ਨਹੀਂ ਕਰਦੇ। ਜਦੋਂ ਤੁਸੀਂ ਮਿਹਨਤ ਕਰਕੇ ਕਹਿੰਦੇ ਹੋ ਹਾਂ ਕੁਝ ਨਹੀਂ, ਫਿਰ ਤਾਂ ਗੱਲ ਦੀ ਕੋਈ ਗੱਲ ਤੁਹਾਡੀ ਗੱਲ ਕੋਈ ਲੌਜਿਕ ਅਥੈਂਟਿਸਿਟੀ ਹੈ। ਮਿਹਨਤ ਅਸੀਂ ਕਰਦੇ ਨਹੀਂ, ਇੱਧਰ ਉੱਧਰ ਭੱਜੇ ਫਿਰਦੇ, ਫਿਰ ਕਹਿੰਦੇ ਪਰਮਾਤਮਾ ਸਾਨੂੰ ਮਿਲਦਾ ਨਹੀਂ। ਪਰ ਪਹਿਲੀ ਗੱਲ ਸਾਨੂੰ ਐਂ ਨਹੀਂ ਪਤਾ ਪਰਮਾਤਮਾ ਕਹਿੰਦੇ ਕਿਹਨੂੰ ਨੇ। ਅਸੀਂ ਤਾਂ ਸੋਚਦੇ ਹਾਂ ਵੀ ਤੀਰ ਕਮਾਨ ਫੜਿਆਊ, ਗੱਦਾ ਫੜਿਆਊ, ਸੁਦਰਸ਼ਨ ਚੱਕਰ ਫੜਿਆਊ, ਉਹ ਪਰਮਾਤਮਾ ਨਹੀਂ ਕਹਿੰਦੇ। ਪਰਮਾਤਮਾ ਇੱਕ ਪਾਵਰ ਹੈ, ਜੋ ਤੁਸੀਂ ਦੇਖੋਗੇ ਪਾਵਰ ਨੂੰ ਮਿਹਨਤ ਕਰੋ ਅੰਦਰੋਂ ਪ੍ਰਗਟ ਕਰ ਲਓ ਪਰਮਾਤਮਾ ਨੂੰ। ਹੋਰ ਕੀ ਹਕੀਕਤ ਹੈ? ਤੁਸੀਂ ਦੇਖ ਲਓ ਬੱਚਾ ਜਦ ਮਾਂ ਦੇ ਪੇਟ ਵਿੱਚ ਹੁੰਦਾ ਉਹਦੇ ਵਿੱਚ ਜਾਨ ਕੌਣ ਪਾਉਂਦਾ? ਪਿਓ ਨੇ ਪਾਈ ਹੈ ਕਿ ਮਾਂ ਨੇ ਪਾਈ ਹੈ? ਜਾਨ ਜਿਹੜੀ ਹੈ ਬੱਚੇ ਦੇ ਵਿੱਚ ਪਾਉਂਦਾ ਪਰਮਾਤਮਾ, ਅਤੇ ਪਰਮਾਤਮਾ ਅੰਦਰੋਂ ਹੀ ਜਾਨ ਪਾਉਂਦਾ। ਦੇਖ ਲਓ ਦੋ ਗੱਲਾਂ ਨੇ, ਇਨਸਾਨ ਜਿਹੜਾ ਮਨੁੱਖ ਹੈ ਉਹ ਜਦੋਂ ਵੀ ਕੋਈ ਚੀਜ਼ ਬਣਾਉਂਦਾ ਉਹ ਬਾਹਰੋਂ ਚੀਜ਼ਾਂ ਦੀ ਹੈਲਪ ਲੈਂਦਾ। ਆਪਾਂ ਘਰ ਬਣਾਉਂਦੇ ਹਾਂ, ਆਪਾਂ ਕਹਿੰਦੇ ਹਾਂ ਵੀ ਇੱਟਾਂ ਲਿਆਓ, ਰੋੜੀ ਲਿਆਓ, ਬਜਰੀ ਲਿਆਓ, ਸੀਮੈਂਟ ਲਿਆਓ, ਮਿਸਤਰੀ ਬੁਲਾਓ। ਅਤੇ ਜੇ ਪਰਮਾਤਮਾ ਦਰਖਤ ਬਣਾਉਂਦਾ ਤਾਂ ਉਹ ਅੰਦਰੋਂ ਹੀ ਬੀਜ ਦੇ ਵਿੱਚੋਂ ਬੂਟਾ ਫੁੱਟਦਾ, ਅੰਦਰੋਂ ਹੀ ਟਾਹਣੀਆਂ ਬਣਦੀਆਂ, ਅੰਦਰੋਂ ਹੀ ਫਲ ਫੁੱਲ ਲੱਗਦੇ ਨੇ, ਅੰਦਰੋਂ ਹੀ ਸਾਰਾ ਕੁਛ ਲੱਗਦਾ, ਅੰਦਰੋਂ ਹੀ ਸਾਰੀ ਚੀਜ਼ ਬਣਾ ਰਹੀ। ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਵਿੱਚ ਜਿਹੜਾ ਉਹ ਆਪ ਅੰਦਰ ਆ ਕੇ ਬੈਠਾ, ਉਹਨੂੰ ਬਾਹਰੋਂ ਲਿਆ ਕੇ ਲੋੜ ਨਹੀਂ ਹੈ ਵੀ ਪਰਮਾਤਮਾ ਨੂੰ ਉਹਨੂੰ ਭੇਜੇ ਸੁਨੇਹਾ ਵੀ ਆ ਕੇ ਇਹਦੇ ਸਰੀਰ 'ਚ ਬਹਿ ਜਾ, ਉਹ ਅੰਦਰੋਂ ਹੀ ਆ ਕੇ ਬੈਠਦਾ। ਹਮੇਸ਼ਾ ਕੋਸ਼ਿਸ਼ ਕਰੀਏ ਕਿ ਸਾਡੀ ਸੋਚ ਜਿਹੜੀ ਹੈ ਨਾ ਪੋਜ਼ਿਟਿਵ ਹੋਣੀ ਚਾਹੀਦੀ ਹੈ। ਐਵੇਂ ਕ੍ਰਿਟੀਸਾਈਜ਼ ਕਰੀ ਜਾਂਦੇ ਹਾਂ ਕਿ ਅਸੀਂ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਕਿ ਆਹ ਨਹੀਂ ਹੈ, ਵੋ ਨਹੀਂ ਹੈ, ਸਾਨੂੰ ਦੁੱਖ ਨੇ, ਸਮਾਜ 'ਚ ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਹੇਰਾਫੇਰੀਆਂ ਕਰੀ ਜਾਂਦੇ ਹਾਂ, ਹਾਂਜੀ, ਪਰ ਜਿੰਨਾ ਚਿਰ ਤੱਕ ਅਸੀਂ ਆਪਣੇ ਅੰਦਰ ਮਿਹਨਤ ਨਹੀਂ ਕਰਦੇ ਓਨਾ ਚਿਰ ਤੱਕ ਅਸੀਂ ਸਵਾਦ ਨਹੀਂ ਲੈ ਸਕਦੇ। ਜਿਹੜਾ ਅੰਦਰਲਾ ਆਨੰਦ ਹੈ ਨਾ ਉਹਨੂੰ ਵਿਆਖ ਮਤਲਬ ਇਟਸ ਵੈਰੀ ਡਿਫੀਕਲਟ ਟੂ ਐਕਸਪਲੇਨ। ਜਦੋਂ ਅੰਦਰ ਖੁਸ਼ੀ ਹੁੰਦੀ ਹੈ, ਜਦੋਂ ਹੁਣ ਕਿਸੇ ਬੰਦੇ ਨੂੰ ਫਰਜ਼ ਕਰੋ ਮਟਰ ਪਨੀਰ ਖਾਣ ਦਾ ਸ਼ੌਕ ਹੈ, ਜਾਂ ਰਾਜਮਾਂਹ ਚਾਵਲ ਖਾਣ ਦਾ ਸ਼ੌਕ ਹੈ, ਜਾਂ ਕੜੀ ਖਾਣ ਦਾ ਸ਼ੌਕ ਹੈ, ਜੋ ਉਹਦੇ ਥਾਲੀ 'ਚ ਆਉਂਦੀ ਹੈ ਉਹਨੂੰ ਅੰਦਰ ਕਿੰਨੀ ਸੰਤੁਸ਼ਟੀ ਹੁੰਦੀ ਹੈ ਦੋ ਮਿੰਟ ਚਾਰ ਮਿੰਟ ਲਈ। ਇਸੇ ਤਰ੍ਹਾਂ ਅੰਦਰ ਦਾ ਸਵਾਦ ਪੈਦਾ ਕਰੋ, ਉਹਦਾ ਉਹਨੂੰ ਵਿਆਖਿਆਨ ਨਹੀਂ ਕੀਤਾ ਜਾ ਸਕਦਾ। ਅੰਦਰਲੀ ਖੁਸ਼ੀ ਆਪ ਵੀ ਲਓ ਜਦੋਂ ਤੁਹਾਨੂੰ ਆਊਗਾ ਆਨੰਦ, ਜੇ ਦੂਜਿਆਂ ਨੂੰ ਵੀ ਕੋਈ ਕੰਮ ਕਰਕੇ ਤੁਸੀਂ ਫੋਰ ਐਗਜ਼ਾਮਪਲ ਕੋਈ ਬੰਦਾ ਭੁੱਖ ਹੈ, ਉਹਦੇ ਪੈਰ 'ਚ ਜੁੱਤੀ ਨਹੀਂ ਹੈ, ਤੁਸੀਂ ਉਹਦਾ ਜੁੱਤੀ ਪਵਾ ਦੇਣੀ ਆ ਜਾਂ ਉਹਨੂੰ ਰੋਟੀ ਖਵਾ ਦੇਣੀ, ਤੁਹਾਨੂੰ ਕਿੰਨਾ ਆਨੰਦ ਹੁੰਦਾ? ਕਦੇ ਜ਼ਿੰਦਗੀ 'ਚ ਆਪਾਂ ਦੇਖਿਆ ਹੀ ਹੈ ਨਾ ਪ੍ਰੈਕਟੀਕਲ। ਕਿਸੇ ਦੀ ਚੋਰੀ ਕੀਤਾ ਸਮਾਨ ਡਿੱਗ ਪਿਆ, ਦੋ ਤਰੀਕੇ ਨੇ, ਨੈਗੇਟਿਵ ਸੋਚ ਕੀ ਹੈ ਜੇਬ 'ਚ ਪਾ ਲਓ, ਪੋਜ਼ੀਟਿਵ ਸੋਚ ਕੀ ਹੈ ਵੀ ਨਹੀਂ ਨਹੀਂ ਕਿਸੇ ਦਾ ਨੁਕਸਾਨ ਉਹਦੇ ਘਰ ਜਾ ਕੇ ਦਿਓ। ਜਦੋਂ ਉਹਨੂੰ ਦਿੰਦੇ ਹੋ ਹਾਲਾਂਕਿ ਤੁਹਾਡਾ ਨੁਕਸਾਨ ਹੋ ਗਿਆ ਪੈਸਿਆਂ ਦਾ, ਪਰ ਤੁਹਾਨੂੰ ਜਿਹੜੀ ਅੰਦਰਲੀ ਖੁਸ਼ੀ ਮਿਲਦੀ ਹੈ ਨਾ ਉਹਦੀ ਕੋਈ ਵੈਲਿਊ ਨਹੀਂ ਪਾਈ ਜਾ ਸਕਦੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਦੋ ਛੋਟੇ ਬੱਚੇ ਭੈਣ ਅਤੇ ਭਰਾ, ਭਰਾ ਦੀ ਉਮਰ ਲਾ ਲਓ 10 ਸਾਲ ਦੀ ਸੀ ਅਤੇ ਭੈਣ 2 ਸਾਲ ਛੋਟੀ 8 ਸਾਲ ਦੀ, ਛੋਟੇ ਛੋਟੇ ਬੱਚੇ ਸੀਗੇ, ਸਮੁੰਦਰ ਦੇ ਕਿਨਾਰੇ ਉਹਨਾਂ ਦਾ ਮਕਾਨ ਸੀਗਾ, ਕਿਤੇ ਝੁੱਗੀਆਂ 'ਚ ਰਹਿੰਦੇ ਸੀਗੇ, ਉਹ ਸਮੁੰਦਰ ਦੇ ਕਿਨਾਰੇ ਖੇਡਣ ਚਲੇ ਜਾਂਦੇ ਸੀਗੇ ਅਤੇ ਉੱਥੇ ਜਾ ਕੇ ਸਿੱਪੀਆਂ ਇਕੱਠੀਆਂ ਕਰਦੇ ਸੀ। ਤੁਹਾਨੂੰ ਪਤਾ ਹੀ ਹੈ ਸਮੁੰਦਰ ਦੇ ਕਿਨਾਰੇ ਸਿੱਪੀਆਂ ਹੁੰਦੀਆਂ, ਉਸੇ ਨਾਲ ਹੀ ਸਿੱਪੀਆਂ ਨਾਲ ਖੇਡੀ ਜਾਂਦਾ, ਟੱਪੀ ਜਾਂਦਾ, ਹੋਰ ਜਾਂਦਾ, ਸ਼ਾਮ ਨੂੰ ਸਿੱਪੀਆਂ ਇਕੱਠੀਆਂ ਕਰਕੇ ਜੇਬ ਭਰੀ, ਸਿਰ ਦੇ ਵਿੱਚ ਰੇਤਾ ਭਰਿਆ ਪਿਆ, ਬਾਹਾਂ ਲਿਬੜੀਆਂ ਪਈਆਂ, ਉਹ ਘਰ ਨੂੰ ਜਾ ਰਹੇ ਸੀਗੇ ਅਤੇ ਰਸਤੇ ਦੇ ਵਿੱਚ ਇੱਕ ਟੋਆਇਜ਼ ਦੀ ਖਿਡੌਣਿਆਂ ਦੀ ਦੁਕਾਨ ਆਈ। ਕੁੜੀ ਨੇ ਖਿਡੌਣਿਆਂ ਦੀ ਦੁਕਾਨ ਦੇ ਕੋਲ ਰੁਕੀ, ਦੇਖ ਕੇ ਕਿਸੇ ਡੋਲ ਦੇ ਉੱਤੇ, ਖਿਡੌਣੇ ਦੇ ਉੱਤੇ ਉਹਦੀ ਅੱਖ ਗਈ ਅਤੇ ਆਪਣੇ ਭਰਾ ਨੂੰ ਕਹਿੰਦੀ, ਬਈਆ ਬਈਆ ਮੈਨੂੰ ਆਹ ਡੋਲ ਲੈ ਦੇ। ਹਾਲਾਂਕਿ ਬੱਚੇ ਦੋਨੇ ਨੇ, ਉਹਨਾਂ ਨੂੰ ਕੀ ਪਤਾ ਪੈਸਿਆਂ ਦੀ ਆਊਗੀ, ਅਤੇ ਬੱਚੇ ਨੇ ਵੀ ਟੋਰ ਸਮਝੀ ਮੈਂ ਇਹਦਾ ਭਰਾ ਹਾਂ, ਅਤੇ ਉਹਨੇ ਦੁਕਾਨਦਾਰ ਨੂੰ ਪੁੱਛਿਆ, ਅੰਕਲ ਜੀ ਇਹ ਡੋਲ ਕਿੰਨੇ ਦੀ ਹੈ? ਜਦੋਂ ਅੰਕਲ ਜੀ ਨੇ ਦੇਖਿਆ, ਦੁਕਾਨਦਾਰ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਵੀ ਕੱਪੜੇ ਇਹਨਾਂ ਦੇ ਭੱਟੇ ਪਰਾਏ ਨੇ, ਸਿਰ ਦੇ ਵਿੱਚ ਭਰੇ ਜਟਾਂ ਬਣੀਆਂ ਵੀ ਹੈ, ਜੁੱਤੀ ਪੈਰ 'ਚ ਹੈ ਕੋਈ ਨਹੀਂ, ਵੀ ਇਹ ਤਾਂ ਬਹੁਤ ਗਰੀਬ ਹੈ। ਜਦੋਂ ਉਹਨੇ ਉੱਪਰੋਂ ਥੱਲੋਂ ਦੇਖਿਆ ਤਾਂ ਦੁਕਾਨਦਾਰ ਪਤਾ ਕੀ ਕਹਿੰਦਾ, ਕਹਿੰਦਾ ਬੇਟਾ ਤੂੰ ਦੱਸ ਇਹ ਡੋਲ ਕਿੰਨੇ ਦੀ ਲੈਣੀ ਹੈ? ਉਹਨੇ ਕਿਹਾ, ਮੁੰਡਾ ਵਿਚਾਰਾ ਉਨਾ ਕੀ ਸਮਝ ਸੀਗੀ, ਉਹਨੇ ਫਟਾਫਟ ਆਪਣੀ ਜੇਬ 'ਚੋਂ ਸਾਰੀਆਂ ਸਿੱਪੀਆਂ ਕੱਢ ਕੇ ਉਹਦੇ ਕਾਊਂਟਰ 'ਤੇ ਢੇਰੀ ਕਰਤੀਆਂ, ਕਹਿੰਦਾ ਜੀ ਮੈਨੂੰ ਇੰਨਿਆਂ ਦੀ ਦੇ ਦਿਉ। ਦੁਕਾਨਦਾਰ ਨੇ ਕੀ ਕੀਤਾ ਕਿ 4-5 ਉਹ 'ਚੋਂ ਸਿੱਪੀਆਂ ਚੱਕੀਆਂ ਅਤੇ ਬਾਕੀ ਕਹਿੰਦਾ ਬੇਟਾ ਜੇਬ 'ਚ ਪਾ ਲੈ, ਅਤੇ ਸਿੱਪੀਆਂ ਚੱਕ ਕੇ ਉਹਨੂੰ ਕਹਿੰਦਾ ਆਪਣੇ ਨੌਕਰ ਨੂੰ, ਕਹਿੰਦਾ ਵੀ ਉਹ ਡਾਮੂ ਆਹ ਡੋਲ ਲਿਆ, ਚੱਕ ਕੇ ਇਹਨਾਂ ਬੱਚਿਆਂ ਨੂੰ ਦੇ ਦੇ। ਉਹ ਨੌਕਰ ਨੇ ਡੋਲ ਚੱਕੀ ਅਤੇ ਬੱਚਿਆਂ ਨੂੰ ਦੇਤੀ, ਮੁੰਡੇ ਨੇ ਚੱਕ ਕੇ ਭੈਣ ਨੂੰ ਫੜਾਤੀ, ਭੈਣ ਨੇ ਘੁੱਟ ਕੇ ਡੋਲ ਨੂੰ, ਤੁਹਾਨੂੰ ਪਤਾ ਹੁਣ ਉਸ ਵੇਲੇ ਕੀ ਖੁਸ਼ੀ ਹੋਊਗੀ ਬੱਚੇ ਦੀ, ਬੱਚੇ ਨੇ ਘੁੱਟ ਕੇ ਉਹਨੂੰ ਜੱਫੀ ਪਾ ਲਈ, ਉਹਨੂੰ ਕਦੇ ਮੂੰਹ ਚੁੰਮੇ, ਕਦੇ ਹੱਥ ਕਮਰੇ, ਕਦੇ ਘੁੱਟ ਕੇ ਜੱਫੀ ਪਾਵੇ, ਅਤੇ ਹੱਸਦੇ ਖੇਡਦੇ ਉਹ ਘਰ ਵੱਲ ਚੱਲ ਪਏ। ਦੁਕਾਨਦਾਰ ਦੂਰੋਂ ਦੇਖ ਰਿਹਾ ਉਹਨੂੰ ਵੀ ਉਹ ਬੱਚੇ ਕਿੰਨੇ ਖੁਸ਼ ਹੋ ਰਹੇ ਨੇ, ਉਹ ਵੀ ਬੱਚਿਆਂ ਨੂੰ ਦੇਖ ਕੇ ਖੁਸ਼ ਹੋ ਰਿਹਾ ਸੀਗਾ। ਨੌਕਰ ਨੇ ਪੁੱਛਿਆ, ਸੇਠ ਜੀ ਇਹ ਡੋਲ ਤਾਂ 200 ਰੁਪਏ ਦੀ ਸੀ, ਤੁਸੀਂ ਉਹਨੂੰ 4-5 ਸਿੱਪੀਆਂ ਦੇ ਬਦਲੇ ਦੇ ਦਿੱਤੀ। ਮੈਨੂੰ ਨਹੀਂ ਸਮਝ ਆਈ ਤੂੰ 4-5 ਸਿੱਪੀਆਂ ਕਿਉਂ ਲਈਆਂ, ਕੋਈ ਕੀਮਤੀ ਨੇ? ਉਹ ਕਹਿੰਦਾ ਨਹੀਂ ਕੀਮਤੀ ਤਾਂ ਨਹੀਂ ਹੈਗੀ। ਫਿਰ ਕਹਿੰਦਾ ਇਹਨੂੰ ਤੁਸੀਂ ਸਿੱਪੀਆਂ ਦੇ ਬਦਲੇ ਕਿਉਂ ਦੇਤੀ ਜਦੋਂ ਉਹਦੀ ਕੀਮਤ 200 ਰੁਪਏ ਸੀ? ਦੁਕਾਨਦਾਰ ਕਹਿੰਦਾ ਉਹ ਤੈਨੂੰ ਇਸ ਦੀ ਕੀਮਤ ਰੁਪਏ ਵਿੱਚ ਦਿਸਦੀ ਹੈ, ਪਰ ਮੈਨੂੰ ਇਸ ਡੋਲ ਦੀ ਕੀਮਤ ਖੁਸ਼ੀ ਵਿੱਚ, ਉਹਨਾਂ ਬੱਚਿਆਂ ਨੂੰ ਖੁਸ਼ ਹੋ ਕੇ ਖੁਸ਼ ਹੁੰਦਾ ਦੇਖ ਕੇ ਮੇਰੇ ਅੰਦਰ ਜਿਹੜੀ ਖੁਸ਼ੀ ਹੋਈ ਹੈ ਨਾ, ਉਹ ਪੈਸਿਆਂ ਨਾਲ ਨਹੀਂ ਮਿਲਦੀ। ਰੁਪਏ ਤਾਂ ਅਸੀਂ ਰੋਜ਼ ਹੀ ਕਮਾਉਂਦੇ ਹਾਂ, ਪਰ ਕਦੇ ਕਦੇ ਖੁਸ਼ੀ ਵੀ ਕਮਾਉਣੀ ਚਾਹੀਦੀ ਹੈ। ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲਓ, 4 ਦਿਨ ਕੀ ਜ਼ਿੰਦਗਾਨੀ ਮੇਂ। ਇਹਦੀ 4 ਦਿਨ ਦੀ ਜ਼ਿੰਦਗਾਨੀ ਮਿਲੀ ਆ, ਕਦੇ ਪੁੰਨਦਾਨ ਵੀ ਕਰਿਆ ਕਰੋ, ਕਦੇ ਲੋਕਾਂ ਦੀ ਨਿੰਦਿਆ ਚੁਗਲੀ ਕਰਨੀ ਵੀ ਬੰਦ ਕਰਿਆ ਕਰੋ, ਕਦੇ ਲੋਕਾਂ ਨੂੰ ਤਾਰੀਫ ਵੀ ਕਰਿਆ ਕਰੋ। ਮੈਂ ਦੇਖਿਆ ਵੀ ਅਕਸਰ ਜੇ ਕਦੇ ਕੋਈ ਬੰਦਾ ਕਿਸੇ ਨੂੰ ਫੋਨ ਕਰ ਲਏ, ਹੋਰ ਕੋਈ ਹਾਲ ਚਾਲ ਪੁੱਛ ਲਓ, ਕੋਈ ਨਵੀਂ ਤਾਜ਼ੀ ਗੱਲ ਬਣਾ ਦਿਓ, ਤਾਂ ਹੀ ਫੋਨ ਅੱਗੇ ਵਧੂਗਾ। ਤੁਸੀਂ ਗੱਲ ਹੀ ਨਹੀਂ ਕਰਨਾ ਚਾਹੁੰਦੇ, ਫਿਰ ਬੰਦਾ ਕਿੰਨੀਆਂ ਕੁ ਟੱਕਰਾਂ ਮਾਰੂਗਾ। ਸੋ ਇਸ ਕਰਕੇ ਚੰਗੇ ਕੰਮ ਕਰੋ, ਚੰਗੇ ਰਿਲੇਸ਼ਨ ਬਣਾਓ। ਜੇ ਕੋਈ ਬੰਦਾ ਦੂਰੋਂ ਚੱਲ ਕੇ ਆਇਆ, ਅਸੀਂ ਤਾਂ ਮੱਥੇ ਜੂੰ ਕੁੱਟੀਆਂ ਪਾ ਲੈਂਦੇ ਹਾਂ, ਅਸੀਂ ਕਹਿੰਦੇ ਹਾਂ ਸਾਡੇ ਕੋਲ ਮਿਲਣ ਆਵੇ, ਕਿਉਂ ਵੀ ਤੁਸੀਂ ਕਿਉਂ ਨਹੀਂ ਜਾ ਸਕਦੇ? ਤੁਸੀਂ ਜਦੋਂ ਆ ਜਾਂਦੇ ਫਿਰ ਪੁੱਛਦੇ ਹੋ ਵੀ ਕੀ ਲਿਆਉਣਾ, ਤੁਸੀਂ ਪਹਿਲਾਂ ਕਿਉਂ ਨਹੀਂ ਤਿਆਰੀ ਕਰਕੇ ਰੱਖ ਸਕਦੇ? ਤੁਸੀਂ ਪਿਆਰ ਜੇ ਅੰਦਰੋਂ ਚਾਹੋ ਨੂੰ ਕਰਨੇ ਹੋ, ਤਾਂ ਉਹ ਪਿਆਰ ਨੂੰ ਜਿਹੜਾ ਉਹ ਵਿਆਜ ਦੇ ਸਮੇਤ ਮੁੜਦਾ ਤੁਸੀਂ ਦੇਖੋਗੇ। ਪਰ ਅਸੀਂ ਕਰਦੇ ਹੈ ਨਹੀਂ, ਗੱਲਾਂ ਬਾਤਾਂ ਹੀ ਕਰਦੇ ਹਾਂ। ਜਦੋਂ ਬੰਦਾ ਇੰਡੀਆ ਚਲੇ ਜਾਂਦਾ ਅਤੇ ਕੋਈ ਪੁੱਛਦੇ ਨਹੀਂ ਜਦੋਂ ਇੰਡੀਆ ਤੋਂ ਵਾਪਸ ਕੈਨੇਡਾ ਦੇ ਕਦੋਂ ਆਉਂਗੇ, ਜਦੋਂ ਸੀਗੇ ਉਦੋਂ ਤਾਂ ਤੁਸੀਂ ਮਿਲ ਲੈਂਦੇ। ਸਾਨੂੰ ਅਕਸਰ ਜਿਹੜੀ ਹੈ ਨਾ ਉਹ ਸ਼ਿਕਾਇਤ ਰਹਿੰਦੀ ਹੈ ਕਿ ਦੇਖੋ ਜੀ ਮੈਨੂੰ ਤਾਂ ਮੈਂ ਤਾਂ ਬਿਮਾਰ ਹੀ ਰਹਿਣਾ, ਮੇਰੇ ਤਾਂ ਲੰਗ ਕੈਂਸਰ ਹੋ ਗਿਆ, ਮੇਰੀ ਫੂਡ ਪਾਈਪ 'ਚ ਫਸ ਗਿਆ, ਮੇਰੀਆਂ ਕਿਡਨੀ ਫੇਲ ਹੋ ਗਈਆਂ, ਮੇਰੇ ਸਟੰਟ ਪੈ ਗਏ, ਮੈਨੂੰ ਬਾਈਪਾਸ ਹੋ ਗਿਆ, ਮੈਨੂੰ ਬਿਮਾਰੀ ਨੇ ਆਹ ਘੇਰਿਆ ਵੈ, ਮੇਰਾ ਮੁੰਡਾ ਹੀ ਨਹੀਂ ਕਹਿਣਾ ਮੰਨਦਾ, ਕੁੜੀ ਦਾ ਵਿਆਹ ਨਹੀਂ ਹੋ ਰਿਹਾ, ਬਿਜ਼ਨਸ ਵਿੱਚ ਘਾਟੇ ਹੀ ਪਈ ਜਾ ਰਹੇ ਨੇ, ਆਹ ਰੈਵਨਿਊ ਕੈਨੇਡਾ ਵਾਲੇ ਨੋਟਿਸ ਭੇਜੀ ਜਾਂਦੇ ਨੇ, ਪੁਲਿਸ ਵਾਲਿਆਂ ਦੀ ਇਨਕੁਆਇਰੀ ਚੱਲੀ ਜਾ ਰਹੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਨੇ, ਖੁਸ਼ੀਆਂ ਕਿਉਂ ਨਹੀਂ? ਆਮ ਬੰਦਾ ਹਰੇਕ ਸ਼ਿਕਾਇਤ ਕਰਦਾ, ਮੇਰੀ ਤਾਂ ਕਿਸਮਤ ਖਰਾਬ ਹੈ। ਸਾਡੀ ਸੋਚ ਅਸਲ ਦੇ ਵਿੱਚ ਸਹੀ ਨਹੀਂ ਹੈ। ਜੇ ਅਸੀਂ ਠੰਡੇ ਦਿਲ ਨਾਲ ਢੂੰਡਣ ਦੀ ਕੋਸ਼ਿਸ਼ ਕਰੀਏ ਵੀ ਸਾਡੇ ਖੁਸ਼ੀਆਂ ਕਿਉਂ ਨਹੀਂ ਹੈ, ਦੁਖੀ ਦੁੱਖ ਕਿਉਂ ਨੇ? ਦੇਖੋ ਆਪਾਂ ਬਾਗ ਦੇ ਵਿੱਚ ਜਾਂਦੇ ਹਾਂ, ਉੱਥੇ ਫੁੱਲ ਫਲ ਹਰੇ ਬੂਟੇ ਲੱਗੇ ਹੁੰਦੇ ਨੇ, ਕਿੰਨੇ ਵਧੀਆ ਲੱਗਦੇ ਨੇ। ਕਿਉਂ ਉਹ ਹਰੇ ਨੇ, ਕਿਉਂ ਉਹਨਾਂ ਦੇ ਫੁੱਲ ਟਹਿਕ ਟਹਿਕ ਕਰਦੇ ਨੇ? ਕਿਉਂਕਿ ਉਹਨਾਂ ਨੂੰ ਸਵੇਰੇ ਸ਼ਾਮ ਪਾਣੀ ਦਿੱਤਾ ਜਾਂਦਾ, ਉਹਨਾਂ ਨੂੰ ਰੇਹ ਪਾਈ ਜਾਂਦੀ ਹੈ। ਉਸੇ ਤਰ੍ਹਾਂ ਜਦੋਂ ਅਸੀਂ ਅੰਮ੍ਰਿਤ ਵੇਲੇ ਅਰਲੀ ਇਨ ਦਾ ਮੋਰਨਿੰਗ ਉੱਠ ਕੇ ਭਜਨ ਸਿਮਰਨ ਕਰਾਂਗੇ, ਬੰਦਗੀ ਦਾ ਭਜਨ ਸਿਮਰਨ ਦਾ ਪਾਣੀ ਅਤੇ ਰੋਜ਼ ਨੇਕ ਪਾਕ ਚੰਗੇ ਕੰਮ ਕਰਨ ਦੀ ਖਾਦ ਪਾਉਂਦੇ ਹਾਂ, ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਰੱਬੀ ਰਹਿਮਤ ਹੋਵੇਗੀ, ਖੁਸ਼ੀਆਂ ਦੀ ਬਰਸਾਤ ਹੋਵੇਗੀ ਕਿ ਫਿਰ ਸਾਨੂੰ ਦੁੱਖ ਨੇੜੇ ਵੀ ਨਹੀਂ ਆਉਂਦੇ। ਜੇ ਦੁੱਖ ਹੁੰਦੇ ਵੀ ਨੇ ਤਾਂ ਅਸੀਂ ਫੀਲ ਵੀ ਨਹੀਂ ਕਰਦੇ। ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਜੇ ਬੰਦਿਆ ਤੂੰ ਬੰਦਗੀ ਨਾ ਕੀਤੀ ਤੇਥੋਂ ਚੰਗੇ ਕੁੱਤੇ। ਅਸੀਂ ਤਾਂ ਕੁੱਤਿਆਂ ਦੀ ਮੌਤ ਮਰਾਂਗੇ, ਕਿਉਂਕਿ ਖਾ ਲਿਆ ਪੀ ਲਿਆ ਡਕਾਰ, ਜੋ ਸਵੇਰੇ ਸਵੇਰੇ ਉੱਠਦੇ ਆ ਨਾ ਪਹਿਲਾਂ ਤਾਂ ਸਿਗਰਟ ਪਾਉਂਦੇ ਆ ਮੂੰਹ 'ਚ, ਜਿਹੜੇ ਸਿਗਰਟ ਨਹੀਂ ਪੀਂਦੇ ਉਹ ਜਿਹੜਾ ਕੋਈ ਡਾਟਾ ਖੋਲ ਲੈਣਾ ਪਹਿਲਾਂ ਅਲਮਾਰੀ 'ਚੋਂ ਖੋਲ ਕੇ ਇੱਕ ਦਾ ਪੈਗ ਮਾਰਦੇ ਆ, ਜਿਹੜੇ ਉਹ ਵੀ ਨਹੀਂ ਕਰਦੇ ਫਿਰ ਅਖਬਾਰ ਪੜ੍ਹਦੇ ਹਾਂ। ਆਹ ਹੁਣ ਸੈੱਲ ਫੋਨਾਂ ਦਾ ਨਵਾਂ ਹੀ ਪੰਗਾ ਪੈ ਗਿਆ, ਮੋਬਾਈਲ ਫੋਨਾਂ ਦਾ ਸਭ ਤੋਂ ਪਹਿਲਾਂ ਦੇਖਦੇ ਹਾਂ ਕੀ ਦਾ ਟੈਕਸਟ ਆਇਆ, ਕਿ ਵਟਸਐਪ 'ਤੇ ਆ, ਕੀ ਕੁਛ ਆ, ਕੀ ਨਹੀਂ ਆ, ਉਹ ਬਾਅਦ 'ਚ ਕਰ ਲਿਓ, ਅੱਧਾ ਘੰਟਾ ਕੋਈ ਭੱਜਿਆ ਜਾਂਦੇ ਹੋ, ਪਹਿਲਾਂ ਰੱਬ ਦਾ ਨਾਂ ਹੀ ਲੈ ਲਓ, ਕੋਈ ਚੰਗਾ ਕੰਮ ਤਾਂ ਸ਼ੁਰੂ ਕਰੋ। ਦੇਖ ਲਓ ਜਿਹੜਾ ਇੰਪਲਾਇਰ ਹੁੰਦਾ ਅਤੇ ਉਹਦਾ ਜਿਹੜਾ ਨੌਕਰ ਹੁੰਦਾ, ਇੰਪਲਾਈ ਹੁੰਦਾ, ਉਹ ਤੋਂ ਕਦੋਂ ਫਾਇਦਾ ਲੈਂਦਾ? ਜਦੋਂ ਅਸੀਂ ਆਪਣੇ ਇੰਪਲਾਇਰ ਦਾ ਕਿਹਾ ਮੰਨ ਕੇ ਉਹਦਾ ਹਰ ਕੰਮ ਖੁਸ਼ੀ ਖੁਸ਼ੀ ਕਰਦੇ ਹਾਂ। ਜਦੋਂ ਅਸੀਂ ਰੱਬ ਦੇ ਭਾਣੇ ਵਿੱਚ ਰਹਿ ਕੇ ਹਰ ਵਕਤ ਪਰਮਾਤਮਾ ਦੇ ਤਸੱਬਰ ਨੂੰ ਅੱਗਾਂ ਅੱਖਾਂ ਦੇ ਅੱਗੇ ਰੱਖਦੇ ਹੋਏ ਭਜਨ ਸਿਮਰਨ ਦਾ ਮਣਕਾ ਫੇਰਦੇ ਰਹੀਏ, ਤਾਂ ਫਿਰ ਸਾਨੂੰ ਕਮੀ ਕਿਹੜੀ ਚੀਜ਼ ਦੀ ਹੋ ਸਕਦੀ ਹੈ? ਪਰ ਅਸੀਂ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਕੇ ਇਹ ਭੁਲੇਖਾ ਪਾਈ ਬੈਠੇ ਹਾਂ ਕਿ ਇਹ ਜੱਗ ਮਿੱਠਾ, ਅਗਲਾ ਕਿਵੇਂ ਮਿੱਠਾ, ਵੀ ਖਾ ਲਓ ਪੀ ਲਓ ਐਸ਼ ਕਰੋ, ਐਵੇਂ ਮਰੀ ਜਾਂਦੇ ਨੇ, ਕਿਹੜਾ ਰੱਬ ਰੂਬ ਹੈ, ਸਵਰਗ ਨਰਕ ਹੈ, ਇੱਥੇ ਹੀ ਐਸ਼ ਕਰ ਲਓ, ਕਰਕੇ ਦੇਖ ਲਓ, ਜਿਨ੍ਹਾਂ ਨੇ ਕੀਤਾ ਕਰਕੇ ਮੇਰੇ ਨਾਲ ਗੱਲ ਕਰ ਲਓ, ਜਿੰਨੇ ਕਹਿੰਦੇ ਨੇ ਪੈਸਾ ਸਭ ਕੁਛ ਹੀ ਆ, ਵੱਡੇ ਵੱਡੇ ਮਕਾਨ ਪਾ ਲਈਏ, ਕਰਕੇ ਦਿਲੋ, ਕਿੰਨੇ ਕਿੱਡੇ ਵੱਡੇ ਮਕਾਨ ਨੇ, ਕਿੰਨੇ ਬੈਂਕਾਂ ਦੇ ਢੇਰ ਲੱਗੇ, ਉਹਨਾਂ ਨੂੰ ਨੀਂਦ ਆਉਂਦੀ ਹੈ ਰਾਤ ਨੂੰ, ਗੋਲੀਆਂ ਖਾ ਕੇ ਸੌਂਦੇ ਨੇ, ਉਹਨਾਂ ਨੂੰ ਡਰ ਹੁੰਦਾ ਕਦੇ ਚੋਰ ਡਾਕੂ ਹੀ ਨਾ ਲੁੱਟ ਕੇ ਲੈ ਜਾਣ, ਕਦੇ ਪੁਲਿਸ ਦਾ ਛਾਪਾ ਹੀ ਨਾ ਪੈ ਜਾਵੇ। ਵੱਡੇ ਵੱਡੇ ਅਫਸਰ ਜਿਹੜੇ ਦੇਖ ਲਓ, ਕੋਈ ਪੁਲਿਸ ਆਫਿਸਰ ਹੈ, ਕੋਈ ਡੀਸੀ ਹੈ, ਕੋਈ ਸੈਕਟਰੀ ਹੈ, ਕੋਈ ਪਟਵਾਰੀ ਹੈ, ਕੋਈ ਤਹਿਸੀਲਦਾਰ ਹੈ, ਕੋਈ ਕੰਨ ਗੋਲ ਬੈਂਕ ਮੈਨੇਜਰ ਹੈ, ਉਹ ਰਿਸ਼ਤਾਂ ਲੈ ਕੇ ਪੈਸੇ ਇਕੱਠੇ ਕਰੀ ਜਾਂਦੇ ਨੇ। ਜੇ ਕਦੇ ਆਪਣਾ ਇਲਾਜ ਕਰਾਉਣਾ ਵੀ, ਉਹਨਾਂ ਨੂੰ ਪਤਾ ਕਿਵੇਂ ਪ੍ਰੂਵ ਕਰਾਂਗੇ ਕਿ ਸਾਡੇ ਕੋਲ ਇੱਕ ਨੰਬਰ ਦੀ ਕਮਾਈ ਹੈ, ਉਹ 2 ਨੰਬਰ ਦੀ ਕਮਾਈ ਦਾ ਫਾਇਦਾ ਕੀ ਹੈ? ਅਤੇ ਜਦੋਂ ਅਜਿਹੀ 2 ਨੰਬਰ ਦੀ ਕਮਾਈ ਦੇ ਢੇਰ ਲੱਗ ਜਾਂਦੇ ਨੇ, ਬੱਚੇ ਤੁਹਾਡਾ ਕਹਿਣਾ ਨਹੀਂ ਮੰਨਦੇ ਅਤੇ ਬਿਮਾਰੀਆਂ ਤੁਹਾਨੂੰ ਲੱਗ ਜਾਂਦੀਆਂ, ਉਸ ਵੇਲੇ ਸੋਚਦੇ ਹੋ ਕਿ ਮੈਂ ਹੇਰਾ ਫੇਰੀਆਂ ਕਰਕੇ ਇੰਨੇ ਪੈਸੇ ਇਕੱਠੇ ਕੀਤੇ, ਮੈਨੂੰ ਤਾਂ ਕੋਈ ਫਾਇਦਾ ਨਹੀਂ ਮਿਲਿਆ, ਹੁਣ ਮੈਂ ਜਾਣ ਵਾਲਾ ਹੀ ਹਾਂ। ਸੋ ਖੁਸ਼ੀ ਮਿਲੀ ਸਾਨੂੰ। ਫਿਰ ਤੁਸੀਂ ਦੇਖ ਲਓ ਕਿ ਅਸੀਂ ਆਪਣੇ ਸਰੀਰ ਦੇ ਵਿੱਚ ਕੀ ਕਰਦੇ ਹਾਂ, ਨਸ਼ਾ ਪਾਈ ਜਾਂਦੇ ਹਾਂ। ਨਸ਼ਾ ਕਿਹੜਾ, ਨਾਮ ਦਾ ਨਹੀਂ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਨਸ਼ਾ ਨਹੀਂ। ਅਸੀਂ ਤਾਂ ਜਿਹੜਾ ਨਸ਼ਾ ਉਹ ਸਿਗਰਟਾਂ ਦਾ ਪਾਉਂਦੇ ਹਾਂ, ਉਹ ਨਸ਼ਾ ਅਸੀਂ ਚਰਸ ਦਾ ਪਾਉਂਦੇ ਹਾਂ, ਗੰਜੇ ਦਾ ਪਾਉਂਦੇ ਹਾਂ, ਚਿੱਟੇ ਪਾਊਡਰ ਦਾ ਪਾਉਂਦੇ ਹਾਂ। ਆਪਣੇ ਸਰੀਰ ਦੇ ਵਿੱਚ ਮੁਰਗਾ ਫੜ ਲਿਆ, ਬੱਕਰਾ ਫੜ ਲਿਆ, ਸੂਰ ਫੜ ਲਈ, ਗਾਂ ਫੜ ਲਿਆ, ਕਬੂਤਰ ਫੜ ਲਿਆ, ਮੱਛੀ ਫੜ ਲਈ, ਉਹਦੀਆਂ ਗਰਦਨਾਂ ਮਰੋੜ ਮਰੋੜ ਕੇ, ਘਿਓ ਦੇ ਵੱਡੇ ਵੱਡੇ ਤੜਕੇ ਲਾ ਕੇ, ਕਲੇਜੀਆਂ ਨੇ ਚੂਸ ਚੂਸ ਕੇ, ਜਿਹੜੀ ਉਹ ਪ੍ਰੈਗਨੈਂਟ ਲੇਡੀ ਜਿਹੜਾ ਹੁੰਦਾ ਵੱਡਾ ਸਾਰਾ ਢਿੱਡ ਮੂਹਰੇ ਨੂੰ ਵਧਾਈ ਫਿਰਦੇ ਆ, ਕੀ ਉਹਨਾਂ ਨੂੰ ਖੁਸ਼ੀ ਮਿਲੀ ਹੈ? ਪੁੱਛ ਕੇ ਦੇਖ ਲਿਓ, ਜਾਂ ਜਿਹੜੇ ਬੰਦੇ ਮੇਰੀ ਗੱਲ ਸੁਣ ਰਹੇ ਨੇ ਉਹਨਾਂ ਨੂੰ ਸੋਚ ਕੇ ਦੇਖ ਲਿਓ ਵੀ ਉਹਨੂੰ ਖੁਸ਼ੀ ਮਿਲੀ ਹੈ ਖਾ ਪੀ ਕੇ? ਕਦੇ ਰਾਤ ਨੂੰ ਅਸੀਂ ਨਾਈਟ ਕਲੱਬਾਂ 'ਚ ਜਾ ਕੇ ਭਾਂਤ ਭਾਂਤ ਦੀਆਂ ਸ਼ਰਾਬਾਂ ਪੀਂਦੇ ਹਾਂ, ਡਾਂਸ ਕਰਦੇ ਹਾਂ, ਸ਼ਰਾਬੀ ਹੋ ਕੇ ਜਦੋਂ ਕਾਰ ਚਲਾਉਂਦੇ ਹਾਂ, ਚਲੋ ਆਪ ਤਾਂ ਕਈ ਵਾਰੀ ਵੱਜ ਜਾਂਦੇ, ਦੂਜੇ ਨੂੰ ਵੀ ਮਾਰਦਾ ਨੇ ਭਲੇ ਮਾਨਸ ਨੂੰ, ਉਹ ਤੁਹਾਨੂੰ ਜਾਣਦਾ ਨਹੀਂ ਕਰਦਾ ਨਹੀਂ, ਤੁਹਾਡੀ ਸ਼ਰਾਬ ਨੇ ਕਿਸੇ ਬੰਦੇ ਦੀ ਜਾਨ ਲੈ ਲਈ। ਕਦੇ ਪੈਸੇ ਦੇ ਮਗਰ ਸਾਡੀ ਇੰਨੀ ਲਾਲਸਾ ਹੋ ਜਾਂਦੀ, ਲਾਲਚ ਹੋ ਜਾਂਦਾ ਕਿ ਜਿਹੜਾ ਰੋਬ ਲੁਬੀ ਕੁੱਤਾ ਹੈ ਨਾ, ਇਹ ਚੁੱਪ ਨਹੀਂ ਕਰਦਾ, ਹਰ ਵਕਤ ਹੋਰ ਹੋਰ ਭੌਂਕਦਾ ਰਹਿੰਦਾ। ਕੁੱਤੇ ਅਤੇ ਚਿੜੀ ਦੀ ਕੀ ਨਿਸ਼ਾਨੀ ਹੈ? ਜਿਹੜਾ ਕੁੱਤਾ ਹੁੰਦਾ ਨਾ, ਉਹਦੇ ਕੋਲ ਰੋਟੀ ਪਾਓ, ਉਹ ਆਪਣੀ ਰੋਟੀ ਖਾਂਦਾ, ਦੂਜੇ ਪਾਸੇ ਵੀ ਭੱਜਦਾ, ਪਿੱਛੋਂ ਵਾਲਾ ਡੰਡਾ ਮਾਰਦਾ। ਜਿਹੜੀ ਚਿੜੀ ਹੁੰਦੀ ਹੈ ਉਹ ਆਪਣੀ ਜਿਹੜੀ ਛੋਟੀ ਜਿਹੀ ਬੁਰਕੀ ਚੱਕ ਕੇ ਉੱਪਰ ਉੱਡ ਜਾਂਦੀ ਹੈ, ਉਹ ਦੂਜੀ ਦੀ ਪਰਵਾਹ ਨਹੀਂ ਕਰਦੀ। ਸੋ ਇਸ ਤਰ੍ਹਾਂ ਜੇ ਅਸੀਂ ਉਲਟਾ, ਅਸੀਂ ਕੁੱਤੇ ਹੀ ਹਾਂ ਕਿ ਅਸੀਂ ਜਿੰਨਾ ਵੀ ਸਾਨੂੰ ਪਰਮਾਤਮਾ ਨੇ ਦਿੱਤਾ ਉਹਦੇ ਨਾਲ ਸਾਡਾ ਸਬਰ ਹੀ ਨਹੀਂ ਆਉਂਦਾ। ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ, ਮੈਂ 1987 ਦੇ ਵਿੱਚ ਕੈਨੇਡਾ 'ਚ ਆਇਆ, ਉਦੋਂ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਕਰਦੇ ਸੀ ਵੀ ਦੇਖੋ ਜੀ ਹੁਣ ਅਪਾਰਟਮੈਂਟ ਦੇ ਵਿੱਚ ਰਹਿੰਦੇ ਹਾਂ, ਬੇਸਮੈਂਟ 'ਚ ਰਹਿੰਦੇ ਹਾਂ, ਸਾਨੂੰ ਛੋਟੀ ਜੀ ਕੋਈ ਅਪਾਰਟਮੈਂਟ ਸਾਡਾ ਆਪਣਾ ਹੋ ਜੇ। ਬੇਨਤੀ ਕੀਤੀ, ਰੱਬ ਨੇ ਉਹ ਪੂਰੀ ਕਰਤੀ। ਫਿਰ ਕਹਿੰਦੇ ਨਹੀਂ ਸਾਨੂੰ ਕੋਈ ਟਾਊਨ ਹਾਊਸ ਲੈ ਦੇ, ਉਹਨੇ ਟਾਊਨ ਹਾਊਸ ਲੈ ਤਾ। ਫਿਰ ਕਹਿੰਦੇ ਆ ਸੈਮੀ ਹਾਊਸ ਲੈ ਦੇ, ਉਹਨੇ ਸੈਮੀ ਹਾਊਸ ਲੈ ਤਾ। ਫਿਰ ਕਹਿੰਦੇ ਡਿਟੈਚ ਹਾਊਸ ਲੈ ਦੇ, ਡਿਟੈਚ ਲੈ ਤਾ। ਫਿਰ ਕਹਿੰਦੇ ਤਾਂ 2000 ਦਾ 4000 ਫੁੱਟ ਦਾ ਲੈਣਾ, 4000 ਦੀ ਥਾਂ 'ਤੇ 6000 ਦਾ ਲੈਣਾ, 6000 ਦੀ ਥਾਂ 'ਤੇ 10000 ਦਾ ਲੈਣਾ, 10000 ਦੀ ਥਾਂ 'ਤੇ ਫਾਰਮ ਹਾਊਸ ਲੈਣਾ। ਕਦੇ ਸਾਡਾ ਰੱਜ ਹੈਗਾ, ਇੰਨੇ ਨੂੰ ਸਾਡੀ ਹਵਾ ਨਿਕਲ ਜਾਣੀ ਹੈ। ਖੁਸ਼ੀ ਵੱਡੇ ਮਕਾਨਾਂ 'ਚ ਨਹੀਂ ਹੈ, ਖੁਸ਼ੀ ਤਾਂ ਅੰਦਰ ਹੈ। ਜਿਹੜੇ ਵੱਡੇ ਮਕਾਨ ਵਾਲੇ ਹੁੰਦੇ ਨੇ ਨਾ, ਉਹਨਾਂ ਦੇ ਭਾਂਡੇ ਮਹਿੰਗੇ ਹੁੰਦੇ ਨੇ, ਜਿਹੜੇ ਵੱਡੇ ਮਕਾਨਾਂ ਵਾਲੇ ਹੁੰਦੇ ਨੇ ਨਾ, ਉਹਨਾਂ ਦੇ ਟੇਬਲ ਵਧੀਆ ਹੁੰਦੇ ਨੇ, ਪਰ ਅੰਦਰ ਚਾਹ ਠੰਡੀ ਹੁੰਦੀ ਹੈ, ਤੁਹਾਡੀ ਕੋਈ ਇੱਜ਼ਤ ਮਾਨ ਨਹੀਂ ਹੁੰਦੀ। ਗਰੀਬ ਦੇ ਘਰੇ ਜਾਓ, ਲੱਸੀ ਵੀ ਪਿਲਾਊ ਨਾ, ਬੜੀ ਸ਼ੌਕ ਨਾਲ ਪਿਲਾਊਗਾ, ਪਿਆਰ ਨਾਲ ਪਿਲਾਊਗਾ, ਗਲਾਸ ਵੀ 10 ਵਾਰੀ ਕਮੀਜ਼ ਨਾਲ ਸਾਫ਼ ਕਰਕੇ ਤੁਹਾਨੂੰ ਦੇਊਗਾ, ਕਦੇ ਮੈਲ ਹੀ ਨਾ ਹੋਵੇ, ਸੇੜ ਸੂੜ ਕੋਈ ਨਹੀਂ ਹੈ ਕੰਮ ਦੇ। ਇਹ ਪੈਸੇ ਦੀ ਜਿਹੜੀ ਬਦਬੂ ਹੈ ਨਾ, ਇਹ ਦੁੱਖਾਂ ਦਾ ਕਾਰਨ ਬਣਦਾ। ਤੁਸੀਂ ਇਹ ਦੇਖ ਲਓ, ਜਿੰਨੇ ਮਰਜ਼ੀ ਤੁਸੀਂ ਪਲਾਜੇ ਪਾ ਲਓ, ਵੱਡੇ ਵੱਡੇ ਬਿਲਡਿੰਗਾਂ ਖੜੀਆਂ ਕਰ ਲਓ, ਜਿੰਨੀਆਂ ਮਰਜ਼ੀ ਤੁਹਾਡੇ ਤੋਂ ਵੱਡੇ ਹੋਰ ਨੇ, ਹਮੇਸ਼ਾ ਕੋਸ਼ਿਸ਼ ਕਰੋ ਸੰਤੋਖ ਪੈਦਾ ਕਰਨ ਦੀ, ਸਬਰ ਪੈਦਾ ਕਰਨ ਦੀ। ਮੈਨੂੰ ਜਿੰਨਾ ਮਿਲ ਗਿਆ ਬਹੁਤ ਹੈ, ਹੁਣ ਮੈਂ ਪਰਮਾਤਮਾ ਦੇ ਵੱਲ ਨੇਕ ਭਲਾਈ ਦੇ ਕੰਮ ਕਰੋ। ਐਰਨ ਕੀ ਚੋਰੀ ਕਰੇ, ਸੂਈ ਕਾ ਦੇ ਦਾਨ, ਉੱਪਰ ਚੜ੍ਹ ਕੇ ਦੇਖਤੇ ਕਾਵਾਵੇ ਭਗਵਾਨ। ਪਹਿਲਾਂ ਲੱਖਾਂ ਕਰੋੜਾਂ ਦੀ ਹੇਰਾਫੇਰੀ ਕਰਦੇ ਨੇ, ਫਿਰ ਮੰਦਰ ਗੁਰਦੁਆਰੇ ਧਾਰਮਿਕ ਸਥਾਨਾਂ 'ਤੇ ਜਾ ਕੇ ਕਦੀ ਇੱਟ ਲਵਾਉਂਦੇ ਨੇ, ਥੋੜ੍ਹਾ ਜਿਹਾ ਦਾਨ ਕਰ ਦਿੰਦੇ। ਐਰਨ ਹੁੰਦਾ ਵੱਡਾ, ਉਹ ਜਿਹੜਾ ਖੇਤੀਬਾੜੀ 'ਚ ਕਿਸਾਨਾਂ ਕੋਲ ਹੱਲ ਹੁੰਦਾ, ਅਤੇ ਚੋਰੀ ਥੋੜ੍ਹੀ ਜਿਹੀ ਕਰ ਦਿੰਦੇ ਆ। ਫਿਰ ਕਹਿੰਦੇ ਭਗਵਾਨ ਰੱਬ ਨੂੰ ਕਹਿੰਦਾ ਮੈਂ ਚੰਗੇ ਕੰਮ ਕੀਤੇ, ਉਹ ਹੇਰਾਫੇਰੀਆਂ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਦਾ ਫਿਰਦਾ, ਹੇਰਾਫੇਰੀਆਂ ਕਰਦਾ ਫਿਰਦਾ, ਨਿੰਦਿਆ ਚੁਗਲੀ ਕਰਦਾ ਫਿਰਦਾ, ਮਾਂ ਬਾਪ ਦੇ ਗਾਲਾਂ ਕੱਢਦਾ। ਤੂੰ ਮਾਂ ਬਾਪ ਨੂੰ ਜਦੋਂ ਆਪਣੀ ਲਾਸ ਫਿਰ ਗਾਲਾਂ ਕੱਢਦੀ ਆ, ਫਿਰ ਮੰਜੇ 'ਤੇ ਪਿਆ ਨੀਵੀਂ 'ਚ ਪਾ ਕੇ ਬਹਿ ਜਾਂਦਾ, ਕਿਉਂਕਿ ਤੈਨੇ ਖੁਦ ਗਾਲਾਂ ਕੱਢੀਆਂ ਨੇ, ਤੈਨੂੰ ਗਾਲਾਂ ਕਿਉਂ ਨਹੀਂ ਮਿਲਣਗੀਆਂ? ਜਿਹੜਾ ਬੰਦਾ ਕਰ ਸੇਵਾ ਅਤੇ ਪਾ ਮੇਵਾ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ। ਸੋ ਸਾਨੂੰ ਜ਼ਿੰਦਗੀ ਦੇ ਵਿੱਚ ਨਾ ਜਿਹੜਾ ਹੈ ਉਹ ਚੰਗੇ ਕੰਮ ਕਰਨ ਦੀ ਲੋੜ ਹੈ। ਕਈ ਵਾਰੀ ਪਾਵਰ ਦਾ ਨਸ਼ਾ ਵੀ ਬਹੁਤ ਵਧੀਆ ਜੀ, ਜਦੋਂ ਕਦੇ ਗਲਤੀ ਦੇ ਨਾਲ ਪਾਵਰ ਆ ਜਾਂਦੀ ਹੈ ਨਾ, ਅਸੀਂ ਇੰਡੀਆ ਦੇ ਵਿੱਚ ਕਮੇਟੀ ਦੇ ਮੈਂਬਰ ਬਣ ਜਾਂਦੇ ਹਾਂ, ਜਾਂ ਪ੍ਰਧਾਨ ਵਾਈਸ ਪ੍ਰੈਜੀਡੈਂਟ ਬਣ ਜਾਂਦੇ ਹਾਂ, MLA ਬਣ ਜਾਂਦੇ ਹਾਂ, ਕੋਈ ਮਿਨਿਸਟਰ ਬਣ ਜਾਂਦੇ ਹਾਂ, ਇੱਥੇ ਕੈਨੇਡਾ 'ਚ MP ਜਾਂ ਮਿਨਿਸਟਰ ਬਣ ਜਾਂਦੇ ਹਾਂ, ਕੋਈ ਹੋਰ ਵੱਡੀ ਪਾਵਰ ਆਉਂਦੀ, ਕੋਈ ਵਾਈਸ ਚਾਂਸਲਰ ਬਣ ਗਿਆ, ਕੋਈ IG ਬਣ ਗਿਆ, ਕੋਈ ਕੁਛ ਬਣ ਗਿਆ, ਉਹ ਸਾਡੀ ਪਾਵਰ ਬੜੀ ਖਤਰਨਾਕ ਹੈ। ਫਿਰ ਸਾਡੇ ਜਿਹੜੇ ਪੈਰ ਆ ਜ਼ਮੀਨ 'ਤੇ ਨਹੀਂ ਲੱਗਦੇ, ਬਾਹਰੋਂ ਤਾਂ ਅਸੀਂ ਦੇਖਣ ਨੂੰ ਬੜੇ ਵਧੀਆ ਅਸੂਲਾਂ ਦੇ ਬੰਦੇ ਲੱਗਦੇ ਹਾਂ, ਪਰ ਅੰਦਰ ਜੋ ਅਸੀਂ ਗਲਤ ਕੰਮ ਕਰਦੇ ਹਾਂ, ਕਿਸੇ ਧੀ ਭੈਣ ਦੀ ਇੱਜ਼ਤ ਲੁੱਟਦੇ, ਆਪਣੀ ਸੈਕਟਰੀ ਨੂੰ, ਆਪਣੇ ਕਲਰਕ ਨਾਲ ਗਲਤ ਕੰਮ ਕਰਦੇ ਹਾਂ, ਕਿਉਂ ਆਦਤ ਛੁੱਟਦੀ ਨਹੀਂ, ਇੱਕ ਨਾ ਇੱਕ ਦਿਨ ਅਸੀਂ ਫਸ ਜਾਂਦੇ ਹਾਂ, ਫਿਰ ਪਾਵਰ ਵੀ ਜਾਂਦੀ ਹੈ, ਜੇਲ੍ਹ 'ਚ ਵੀ ਜਾਂਦੇ ਹਾਂ, ਬਦਨਾਮੀ ਵੀ ਲੈਂਦੇ ਹਾਂ। ਸੋ ਅਸੀਂ ਬਦਨਾਮੀ ਤੋਂ ਬਚੀਏ, ਉਸੇ ਧੀ ਭੈਣ ਨੂੰ ਆਪਣੀ ਬੱਚੀ ਸਮਝ ਲਈਏ, ਇੰਜੋਏ ਤਾਂ ਫਿਰ ਵੀ ਕਰ ਸਕਦੇ ਹਾਂ। ਅਸੀਂ ਆਪਣੀ ਮਾਂ ਨਾਲ ਨਹੀਂ ਪਿਆਰ ਕਰਦੇ, ਆਪਣੀ ਵਾਈਫ ਨੂੰ ਛੱਡ ਕੇ ਆਪਣੀ ਭੈਣ ਨਾਲ ਨਹੀਂ ਪਿਆਰ ਕਰਦੇ, ਆਪਣੀ ਚਾਚੀ ਤਾਈ ਫੁੱਫੀ ਨਾਲ ਨਹੀਂ ਪਿਆਰ ਕਰਦੇ, ਆਪਣੀ ਗਵਾਂਢੀ ਨਾਲ ਨਹੀਂ ਪਿਆਰ ਕਰਦੇ, ਆਪਣੇ ਫਰੈਂਡਸ ਨਾਲ ਨਹੀਂ ਪਿਆਰ ਕਰਦੇ। ਜੇ ਸੱਚਾ ਪਿਆਰ ਕਰਾਂਗੇ, ਜਿਹਦੇ ਵਿੱਚ ਕਾਮ ਦੀ ਭਾਵਨਾ ਨਾ ਹੋਵੇ, ਤਾਂ ਸਾਨੂੰ ਕੋਈ ਫਿਕਰ ਨਹੀਂ ਕੋਈ ਸਾਨੂੰ ਦੇਖ ਰਿਹਾ। ਅਤੇ ਜਦੋਂ ਸਾਡੀ ਅੰਦਰ ਵਿੱਚ ਮੈਲ ਹੈ ਨਾ, ਉੱਪਰੋਂ ਅਸੀਂ ਕੁਛ ਕਹੀ ਜਾਂਦੇ ਲਾਲੂ ਪ੍ਰਸ਼ਾਦ ਯਾਦਵ ਵਾਂਗੂ, ਅਤੇ ਵਿੱਚੋਂ ਸਾਡੇ ਕੁਛ ਉਰਾ ਗਊਆਂ ਦਾ ਚਾਰਾ ਹੀ ਖਾਈ ਜਾਂਦੇ ਹਾਂ, ਅਤੇ ਫਿਰ ਸਾਡੇ ਦਿਨ ਬੁਰੇ ਆਉਣਗੇ। ਐਡਾ ਵੱਡਾ ਚੀਫ ਮਿਨਿਸਟਰ ਹੋ ਕੇ, ਰੇਲਵੇ ਮਿਨਿਸਟਰ ਹੋ ਕੇ ਜੇਲ੍ਹ 'ਚ ਤੁਰਿਆ, ਫਿਰ ਸ਼ਰਮ ਹੈ, ਬੰਦੇ ਨੇ ਤਾਂ ਮਰ ਜਾਣਾ ਰੱਖੀ ਹੋਊ ਲਾਲੂ ਚਾਰੇ ਵਾਲਾ, ਇਹ ਗੱਲ ਕਹੀ ਜਾਂਦੀ ਹੈ। ਉਹਨੂੰ ਕੋਈ ਇਹ ਨਹੀਂ ਕਹਿੰਦਾ ਨੇਕ ਭਾ, ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਗੁਰੂ ਨਾਨਕ ਸਾਹਿਬ ਨੂੰ ਕੀ ਕਹਿੰਦੇ ਨੇ, ਅਸੀਂ ਸਿਜਦੇ ਕਰਦੇ ਹਾਂ ਚੁੱਕ ਚੁੱਕ ਕੇ। ਕਰਤਾਰਪੁਰ ਇਮਰਾਨ ਖਾਨ ਨੇ ਗੁਰਦੁਆਰਾ ਸਾਹਿਬ ਖੋਲ੍ਹਤਾ ਇੰਡੀਆ ਦੇ ਲਈ, ਲੋਕ ਦੂਰੋਂ ਦੂਰੋਂ ਦੁਨੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਿਜਦਾ ਕਰਦੇ ਨੇ। ਮੀਰਾਬਾਈ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਜੀਸਸ ਕ੍ਰਾਈਸਟ ਦੀ ਸਲੀਬ 'ਤੇ ਅੱਜ ਵੀ ਅਸੀਂ ਜਾ ਕੇ ਸਿਜਦਾ ਕਰਦੇ ਹਾਂ। ਮੁਹੰਮਦ ਸਾਹਿਬ ਨੂੰ ਅੱਜ ਵੀ ਅਸੀਂ ਨਮਾਜ਼ ਪੜ੍ਹ ਕੇ ਮਸਜਿਦ ਦੇ ਵਿੱਚ ਜਾ ਕੇ ਰੋਜ਼ੇ ਰੱਖਦੇ ਹਾਂ। ਪਰ ਜਿਹੜੇ ਅਸੀਂ ਸ਼ੈਤਾਨ ਆ ਨਾ, ਉੱਪਰੋਂ ਕੁਛ ਅਤੇ ਵਿੱਚੋਂ ਕੁਛ, ਝੂਠ ਝੂਠ ਛੋਟੀ ਜਿਹੀ ਗੱਲ ਆਦਤ ਪੈ ਗਈ ਨਾ, ਹਰ ਛੋਟੀਆਂ ਛੋਟੀਆਂ ਗੱਲਾਂ 'ਚ ਝੂਠ ਬੋਲਦੇ, ਹਾਲਾਂਕਿ ਫਾਇਦਾ ਕੋਈ ਨਹੀਂ ਹੁੰਦਾ। ਜੇ ਸੱਚ ਦੱਸ ਦਿਓ ਤਾਂ ਹਮੇਸ਼ਾ ਸੇਮ ਹੈ, ਜੇ ਝੂਠ ਬੋਲ ਦਿਓ ਤਾਂ ਫਿਰ ਭਾਈ ਝੂਠ ਬੋਲਣ ਦੀ ਆਦਤ ਪੈਂਦੀ, ਤਾਂ ਫਾਇਦਾ ਕੀ ਹੈ। ਸੋ ਸਮਾਂ ਹੁਣ ਥੋੜ੍ਹਾ ਜਿਹਾ ਸਮਾਪਤੀ ਦੀ ਵੱਲ ਹੈ, ਮੈਂ ਇੱਥੇ ਇਹਨੂੰ ਬਾਈਂਡ ਅਪ ਕਰਦਾ। ਆਪਣੀ ਹਕੀਕਤ ਸਮਝੋ, ਦੇਖ ਫਰੀਦਾ ਚੁਰੜੀਆਂ, ਮੈਂ ਆਪਣੀ ਗੱਲ 'ਤੇ ਕਰਦਾ, ਦੇਖ ਫਰੀਦਾ ਚੂੜੀਆਂ। ਜਦੋਂ ਜਵਾਨ ਹੁੰਦੇ ਸੀ ਨਾ, ਫੁੱਟਬਾਲ ਖੇਡਦੇ ਸੀ, SD ਕਾਲਜ ਬਰਨਾਲਾ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਖੇਡਦੇ ਹੁੰਦੇ ਸੀਗੇ, ਪੂਰਾ ਸਰੀਰ ਆਕੜਿਆ ਸੀਗਾ, ਗੋਡੇ ਪੂਰੇ ਨਹੀਂ ਸਿੱਧਾ ਹੁੰਦਾ ਸੀਗਾ। ਪਰ ਹੁਣ ਕੀ ਹੈ, ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਬੇਸ਼ੱਕ ਮੈਂ ਸ਼ੇਵ ਕਰ ਲਈ ਅਤੇ ਉਹਦੇ ਵਿੱਚ ਫਿਰ ਵੀ ਦੂਜੇ ਤੀਜੇ ਦਿਨ ਚਿੱਟੇ ਵਾਲ ਆ ਜਾਂਦੇ ਨੇ। ਦੇਖ ਫਰੀਦਾ ਚੂੜੀਆਂ, ਦਾੜੀ ਹੋਈ ਪੂਰ, ਅੱਗਿਆ ਨੇੜੇ ਆ ਗਿਆ, ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਆ ਜਿਹੜੇ 60-70 ਸਾਲ ਦੀ ਉਮਰ ਪੂਰੀ ਕਰ ਲਈ, ਇਹ ਤਾਂ ਬਹੁਤ ਦੂਰ ਹੈ ਗਿਆ, ਹੁਣ ਤਾਂ ਮੌਤ ਦੇ ਨੇੜੇ ਖੜ੍ਹੇ ਹਾਂ। ਜਦੋਂ ਮੌਤ ਦੇ ਨੇੜੇ ਖੜ੍ਹੇ ਹਾਂ, ਕੋਈ ਚੰਗਾ ਕੰਮ ਕਰਨ ਦੀ ਸੋਚੀਏ। ਸੋ ਇਹੀ ਸਾਡੀ ਜ਼ਿੰਦਗੀ ਦੀ ਇੰਪੋਰਟੈਂਸ ਹੈ। ਜੇ ਕੋਈ ਵੱਧ ਘੱਟ ਕੇ ਆ ਗਿਆ ਹੋਵੇ, ਕਿਸੇ ਨੂੰ ਨਹੀਂ ਸੁਣਾਇਆ, ਮੈਂ ਤਾਂ ਆਪਣੇ 'ਤੇ ਲਾਗੂ ਕੀਤਾ, ਜਿੰਨੀਆਂ ਠੱਗੀਆਂ ਟੋਰੀਆਂ, ਨਿੰਦਿਆ ਚੁਗਲੀ, ਹੇਰਾ ਫੇਰੀਆਂ, ਰੁੱਖਾ ਬੋਲੇ, ਮਾਂ ਬਾਪ ਨਾਲ ਵੱਧ ਪਿਆਰ ਨਹੀਂ ਕੀਤਾ, ਰਿਸਪੈਕਟ ਨਹੀਂ ਕੀਤੀ, ਅੱਜ ਉਸ ਨੂੰ ਰੀਅਲਾਈਜ਼ ਕਰਦੇ ਹਾਂ ਅਤੇ ਇਹ ਕੋਸ਼ਿਸ਼ ਕਰਦੇ ਹਾਂ ਕਿ ਜੋ ਮੈਂ ਗਲਤੀਆਂ ਕੀਤੀਆਂ ਨੇ, ਦੂਜਾ ਨਾ ਗਲਤੀਆਂ ਕਰੇ, ਅਤੇ ਜਿਹੜੀਆਂ ਗਲਤੀਆਂ ਹੋ ਗਈਆਂ ਉਹਦੇ ਲਈ ਪਛਤਾਪ ਕਰਕੇ ਹਾਲੇ ਵੀ ਜਿੰਨਾ ਸਾਹ ਆਉਂਦੇ ਨੇ ਨਾ, ਉਹਦਾ ਅਸੀਂ ਸੁਧਾਰ ਕਰ ਲਈਏ। ਸਿਰਫ ਮਾਲਕ ਤੋਂ ਡਰੋ, ਮਾਲਕ ਨਾਲ ਬੰਦਗੀ ਕਰੋ, ਮਾਲਕ ਨਾਲ ਜੁੜੋ, ਤਾਂ ਹੀ ਤੁਹਾਡਾ ਜ਼ਿੰਦਗੀ ਦੇ ਵਿੱਚ ਕਲਿਆਣ ਹੋਊਗਾ। ਸੋ ਇੰਨਾ ਕੁ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਆਗਿਆ ਲੈਣਾ। ਹੁਣ ਸੁਣੋ ਲਾਸਟ ਗਾਣਾ, ਅਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਜੇ ਕੋਈ ਵੱਧ ਕਰਕੇ ਆ ਗਿਆ ਹੋਵੇ, ਕਿਉਂਕਿ ਮੈਂ ਲਾਈਵ ਕਰਦਾ, ਕੋਈ ਲਿਖ ਕੇ ਨਹੀਂ ਲਿਆਉਂਦਾ, ਟੋਪਿਕ ਨਹੀਂ ਲਿਆਉਂਦਾ, ਜੋ ਪਰਮਾਤਮਾ ਕਹਿੰਦਾ ਇੱਕੋ ਹੀ ਰੱਖਦਾ, ਆਪਣੇ ਨੂੰ ਉਂਗਲ ਆਪਣੇ ਕੰਨੀ ਨੂੰ ਕਰਕੇ ਕਰੀ ਦੀ, ਆਪਣੇ ਬਾਰੇ ਕਹੀਦਾ। ਸੋ ਤੁਹਾਡਾ ਬਹੁਤ ਬਹੁਤ ਥੈਂਕਸ, ਸੁਣੋ ਲਾਸਟ ਗਾਣਾ।
ਲੰਬੀ ਜੁਦਾਈ ਚਾਰੇ Preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
Nasir Shah and Midmax presents Azadi Mela and Halal Food Festival on Sunday, August 13th at Milton Sports Center, 605 Santa Maria Boulevard in Milton. Free entry and free parking. Live musical performances by Sara Naseem, Nadeem Abbas Lunivala, Joji Ali Khan, Masroor Fateh Ali Khan, Seher Gul Khan, Maham Rehman, and Shugufta Ghazal. Sponsorship at stalls booking ke liye aaj hi call karein Waqas Sayyad
647-712-7000
Apni community da sab to vadda vadhiya quality wala te sab to purana Sodi furniture har ghar di pehchan ban chuki hai
Oh phir bane bhi kyun na kyunki bedroom set sofa set mattresses dining table decorative items gal ki ji sare ghar da furniture vadhiya quality te discounted price te mil janda Sodi furniture to 3 saal layi no vyaj
142 Kennedy Road Brampton 905